ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪਹੁ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਨ ਜਾਤ ਅਰ ਪਾਤ ਨਹਿਨ ਜੇਹ ਅਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨੁਭਉ ਪ੍ਰਕਾਸ਼ ਅਨ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰਿਪਾਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਾਂਤਰਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਕਹਾਂ ਬੁੱਧ ਪ੍ਰਭ ਤੋਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕੇ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਸੁਣ ਹਰ ਕਥਾ ਉਤਾਰੀ ਮੈਲ ਮਹਾਪਨੀਤ ਭਏ ਸੁਖ ਸੈਲ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਡੰਡਾਉਤ ਬੰਧਨ ਅੰਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਅਸੀਂ ਖਤੇ ਬਹੁਤ ਕਮਾਮ ਦੇ ਅੰਤ ਨ ਪਾਰਾਵਾਰ ਹਾਰ ਕਿਰਪਾ ਕਰਕੇ ਬਖਸ਼ ਲਹੋ ਹਉ ਪਾਪੀ ਵੱਡ ਗੁਣ ਹੰਗਾਰ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੇ ਤ੍ਰਿਪਵਣ ਸੂਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ ਚੀਤਾ ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ ਚੀਤਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜਵਾਂ ਘਰ ਪਹਿਲਾ ਚਉ ਤੁਕੇ ਗੁਰ ਗੋਬਿੰਦ ਸੁਲਾਹੀਐ ਭਾਈ ਮਨ ਤਨ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਭਾਈ ਇਹਾ ਕਰਣੀ ਸਾਰ ਗੁਰ ਗੋਬਿੰਦ ਸੁਲਾਹੀਐ ਭਾਈ ਮਨ ਤਨ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਭਾਈ ਇਹਾ ਕਰਣੀ ਸਾਰ ਜਿਤ ਤਨ ਨਾਮ ਨ ਉਪਜੈ ਭਾਈ ਸੇ ਤਨ ਹੋਏ ਸਾਰ ਸਾਧ ਸੰਗਤ ਕਉ ਵਾਰਿਆ ਭਾਈ ਜਿਨ ਏਕੰਕਾਰ ਅਧਾਰ ਸੋਈ ਸੱਚ ਅਰਾਧਨ ਭਾਈ ਜਿਸ ਤੇ ਸਭ ਕਿਛ ਹੋਏ ਗੁਰਪੂਰੈ ਜਾਣ ਆਇਆ ਭਾਈ ਤਿਸ ਬਿਨ ਅਵਰਨ ਕੋਈ ਰਹਾਉ ਨਾਮ ਵਿਹੂਣੇ ਪਾਚ ਮੋਏ ਭਾਈ ਗਣਤ ਨ ਜਾਏ ਗਣੀ ਵਿਣ ਸੱਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ ਆਵਣ ਜਾਣ ਨ ਚੁੱਕਈ ਭਾਈ ਝੂਠੀ ਦੁਨੀ ਮਣੀ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੈ ਏਕ ਕਣੀ ਸਿਮਰਤ ਸਾਸਤ ਸੋਧਿਆ ਭਾਈ ਵਿਣ ਸਤਿਗੁਰ ਭਰਮ ਨ ਜਾਏ अनक कर्म कर थाकिया भाई, फिर फिर बंधन पाए। चारे कुंडा सोधियां भाई, बिन सतगुर ना ही जाए। वडभागे गुर पाया भाई, हर हर नाम ध्याए। सच सदा है निर्मला भाई, निर्मल साचे सोए। नदर करे जैसे अपनी भाई, तिस प्राप्त होए। कोट मदे जन पाईऐ भाई, बिरला कोई कोए। नानक रत्ता सच नाम भाई, सुन मन तन निर्मल होए। कोट मदे जन पाईऐ भाई, बिरला कोई कोए। नानक रत्ता सच नाम भाई, सुन मन तन निर्मल होए। वाहिगुरु जी का खालसा, वाहिगुरु जी की फतेह। पतत पावन भगत वशल कृपा निधान, मेहरा दे खजाने ज्योति स्वरूप। जुगो जुग अटल चवर छत्र तक दे मालक, धन धन सतगुरु। श्री गुरु ग्रंथ साहब महाराज सच्चे पातशाह जी की अपार कृपालता हुई जी, वडभागी जिन्हां ने गुरु घर की अमृत वेले तो हाजरी भरी। गुरु साहब जी के पावन पवित्र दरबार अंदर पंच बाणियां दे नितनेम श्री सुखनी साहब जी के पाठ, वाहिगुरु मंत्र के जाप, पातशाह जी की वार दे कीर्तन होए। उपरंत लड़ीवार गुरु की बाणी की कथा विचार आपां करदे हाँ। धन गुरु अर्जन देव महाराज सच्चे पातशाह जी के शब्दों की प्रारंभता कल की आपां कीती है। सोठ राग विचों शहीदां दे सरताज, बाणी के बोहित बाणी रचनहार। धन धन सतगुरु श्री गुरु अर्जन देव महाराज सच्चे पातशाह जी जिवें कृपा कर रहे हैं, आओ भावना नाल गुरु साहब जी का पावन पवित्र शब्द विचारीए, लाह प्राप्त करिए। सोठ महला पंजवा, घर पहला चाओ तुके। चार चार तुकां दीआं पौड़ियां होणगीआं इस शब्द दीआं। सोठ राग विच गुरु अर्जन देव महाराज सच्चे पातशाह जी ने सुरताल दे पहले घर विच शब्द नूं उचारण कीता है। गुर गोबिंद सलाहीए भाई, मन तन हिरदे तार। कहिंदे ने गुरमुखो, मन ते तन विच अकाल पुरख वाहिगुरू जी दे चरणां दा प्रेम धारण करके फिर गुरु दी ते अकाल पुरख वाहिगुरू दी सिफत करनी चाहीदी है। गुर गोविंद सलाहीए भाई, कहिंदे जे सिफत करनी उस्तत करनी है उस अकाल पुरख वाहिगुरु की करो जिसका सरगुण स्वरूप गुरु साहब जी ने। उस्तत करो सदा प्रभ अपने जन पूरी कदर आखी, उस्तत मन में कद निरंकार। कहिंदे उस्तत करनी गुरमुखो ते निरंकार की करो, गुरु साहब जी की करो। जिन्हां की उस्तत करने वास्ते आपां नूं कोई खुशामद ना करनी पवे, कुछ अपने कोलों वाधू लाउणा ना पवे, कोई झूठ ना बोलना पवे, क्योंकि परमात्मा की जिन्नी सिफ सलाह आपां करांगे सारी की सारी सच स्वरूप है, सच्ची है। जिन्ने भी वड्याई वाले लहजे आपां गुरु साहब जी वास्ते वरत लवांगे उह सारी वड्याई दे महाराज सच्चे पातशाह जी योग ने, उह समर्थ ने। गुरु साहब जी दे बचन ने सतगुर वड्डा कर सलाही है जिस विच वड्डियां वड्याईयां। कहिंदे गुरु साहब जी की सिफत बहुत वड्डा कह के करनी चाहीदी है, क्योंकि उन्हां विच बहुत वड्डियां वड्डियां वड्याईयां ने। इसलिए जदों भी सिफत करनी है परमात्मा की और गुरु साहब की करनी, और वध तो वध करनी। गुण गाउणे अकाल पुरख वाहिगुरु जी दे, गुण गोबिंद सलाहीए भाई। कहिंदे अकाल पुरख वाहिगुरु जी दे ते गुरु साहब जी दे गुर गुण सिफत सोभा करनी चाहिए। मन तन हिरदे तार, मन तन विच अकाल पुरख वाहिगुरु जी दे गुरु साहब जी दे चरणां दा प्रेम धारण करके, क्योंकि जदों सिफत सलाह करनी होवे ये विशेषण याद रखना चाहिए महाराज पंजवें पातशाह जी वाला, कि महाराज ने हुक्म किया सिफत अकाल पुरख की करनी, गुरु साहब की करनी। क्योंकि बहुत बार बंदा अपने लालच करके अपने स्वार्थ करके बंदा बंदे की सिफत करता, खुशामद करता, चापलूसी करता, लीडर की करता, त तकड़े बंदियां दी करदा सिर्फ अपने स्वार्थ करके। पर महाराज जी ने आख्या गुरमुखो जी उस्तत करनी है सिर्फ महाराज की करनी। क्यों? क्योंकि गुरु साहब जी की कीती हुई सिफ सलाह किसी थाई पवेगी, बंदियां दी कीती हुई खुशामद जिहड़ी सतसंग जो वो खुशामद दी बचन भी पहला तो अद्धों ज्यादा झूठ लाउणा पैंदा उन्हां च। किसी भी राजनीतिक बंदे की तकड़े बंदे की सिफत करांगे तो उन्हें खुश करने वास्ते बहुत कुछ झूठ ही बोलना पैना, होंदे ही नहीं उहदे विचों गुण जिहड़े कह के आपां नूं दसणे पैंदे। पर महाराज पंजवें पातशाह कहिंदे गुरमुखो जे परमेश्वर की सिफत करोगे कुछ भी झूठ बोलण की लोड़ नहीं, जिन्नी सिफत महाराज की करोगे उदों किते वध सिफत दे उदों किते वध वडियाई दे महाराज मालक ने। इस लई जे गुण गाउणे आ सोभा करनी तो गुरु साहब जी की अकाल पुरख वाहिगुरु की करो। साचा साहिब मन वसै भाई हा करनी सार, कहिंदे इह परमात्मा दे गुण गाउंदिआं गाउंदिआं परमात्मा वह सच्चा साहिब वह मालक तुहाडे मन च वस जाएगा और यह सब तो श्रेष्ठ करनी होवेगी। जिंदगी भर के जिन्हें भी भावें पुन के काम किए उन्हों तो सब तो वड्डा यह कार्ज होगा भी उस परमात्मा के गुण गाउंदिआं गाउंदिआं वह हिरदे च वस गया, उहदी सिफत हिरदे च घर कर गई। सब तो श्रेष्ठ करनी यही मनी जाएगी किन्ने गुण गाए अकाल पुरख वाहिगुरु जी के। साचा साहिब मन वसै भाई कहिंदे गरंटी है फिर मालक की याद पक्की मन च वस जाएगी। यह करनी सार, करनी हुंदी किरत काम, सार श्रेष्ठ, कहिंदे सब तो श्रेष्ठ काम यह है कि गुरु साहब के अकाल पुरख वाहिगुरु के गुण गावो, उहदी सिफत सलाह करो, हौली हौली वह सिफत सलाह तुहाडे मन च वस जाएगी। जिन तन नाम न उपजे भाई से तन होए शार, कहिंदे जिस तन जिस शरीर विच परमात्मा दा नाम कदे भी याद नहीं आया, कहिंदे गुरमुखो ते मिठी मिट्टी दी मुठ है। शार सुआह नूं कहिंदे, कहिंदे वो शरीर सुआह ही है बस। जिसने शरीर लैके एक कीमती मनुखा जन्म लैके अकाल पुरख वाहिगुरु नूं कदे त्याया नहीं, कदे नाम की गल फुरी नहीं अंदर, कहिंदे फिर वो सिर्फ सुआह ही है। जित तन नाम ना उपजे भाई, तन तो हैगा पर नाम कदे पैदा नहीं होया, कदे मन नहीं कीता कि प्रेम नाल वाहिगुरु वाहिगुरु कोई दो चार मिनट आख्या जावे, ये पैदा नहीं हुई कदे गल। से तन होए शार, कहिंदे उह सवाह ही है बस, वह मिट्टी है, उवें भी मिट्टी की मुठ हो जाएगा पर सब कुछ व्यर्थ गवा के। साध संगत कौ वारिया भाई जिन एक ओंकार आधार, कहिंदे असीं ऐसी साध संगत तो वारने बुलहारने कुरबान जांदे आं जिन्हां नूं सिर्फ एक नाम का आसरा हुंदा। साध संगत कौ वारिया भाई, कहिंदे भरावो असीं उस संगत तो बुलहार हाँ जिन एक ओंकार आधार आधार हुंदा आसरा, कहिंदे जिन्हां नूं एक अकाल पुरख वाहिगुरु का आसरा, उन्हां गुरमुखां तो उन्हां गुरमुखां की संगत तो सदके आ जिन्हां नूं सिर्फ परमात्मा का ही आसरा हुंदा। सोई सच आराधना भाई जिसते सब कुछ होए, कहिंदे उस अकाल पुरख वाहिगुरु नूं आराधो। सच का मतलब परमात्मा, उस परमात्मा की आराधना करो जिस तों सब कुछ बनिया। सोई सच आराधना भाई जिसते सब कुछ होए, कहिंदे जिस परमात्मा तो सब कुछ बनिया, जिस अकाल पुरख वाहिगुरु ने सब कुछ पैदा किया उस की आराधना करो भाई। फिर क्योंकि कल जिहड़ा आपां शब्द विचारिया सी उसकी आरंभता ही पंजवें पातशाह जी ने इत्थों कीती सी, किस हो जाची किस आराधी जां सब को कीता हो सी, कहिंदे किस दे कोलों मंगीए किस की आराधना करिए जदों कि सब कुछ परमात्मा का पैदा किया, फिर उहदे पैदा किते कोलों क्यों मंगीए, क्यों सूरज की पूजा करिए तो उहदे को मंगीए, क्यों चंद्रमा नूं पूजिए, क्यों अग दे पुजारी बणीए, क्यों परमात्मा दे पैदा कीते हुए इस किरत दे आपां पुजारी बणीए। जिस अकाल पुरख वाहिगुरु ने सब नूं पैदा कीता, कहिंदे उस परमात्मा नूं क्यों नहीं आपां ध्याउंदे भला। आराधना उस वाहिगुरु की करो भाई। महाराज ने तां सीधी तार ही अकाल पुरख वाहिगुरु नाल जोड़ी। गुरु साहिब जी ने आख्या जागत जोत जपै निस बासुर एक बिना मन नैक नान, गोर मड़ी मट भूल ना मन। महाराज के बचन ਭੁੱਲ ਕੇ ਵੀ ਕਹਿੰਦੇ ਗੌਰ ਕਬਰ ਨੂੰ ਕਹਿੰਦੇ ਕਬਰਾਂ ਤੇ ਮੜੀਆਂ ਤੇ ਮੱਟਾਂ ਤੇ ਪੂਜਾ ਕਰਨ ਵਾਸਤੇ ਨਾ ਜਾਵੇ, ਭੁੱਲ ਕੇ ਵੀ ਨਾ ਜਾਵੇ, ਜਾਣ ਕੇ ਤਾਂ ਜਾਣਾ ਹੀ ਕੀ ਹੈ। ਪੂਰਨ ਪ੍ਰੇਮ ਪ੍ਰਤੀਤ ਸਜੇ ਗੌਰ ਮੜੀ ਮੱਟ ਭੁੱਲ ਨਾ ਮੰਨ। ਭੁੱਲ ਕੇ ਵੀ ਸਿੱਖ ਐਸੇ ਥਾਵਾਂ ਤੇ ਨਾ ਜਾਵੇ ਜਿੱਥੇ ਜਾਣ ਤੋਂ ਮਹਾਰਾਜ ਨੇ ਮਨਾ ਕੀਤਾ। ਇਸ ਲਈ ਕਹਿੰਦੇ ਨੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਭ ਕੁਝ ਪੈਦਾ ਕੀਤਾ ਆਰਾਧਨਾ ਉਸੇ ਦੀ ਕਰੋ ਗੁਰਮੁਖੋ। ਸੋਈ ਸੱਚ ਆਰਾਧਨਾ ਪਾਹੀ ਜਿਸ ਤੇ ਸਭ ਕੁਛ ਹੋਏ। ਜਿਸ ਅਕਾਲ ਪੁਰਖ ਵਾਹਿਗੁਰੂ ਤੋਂ ਸਭ ਪੈਦਾ ਹੋਇਆ ਉਸੇ ਨੂੰ ਮੰਨਾਂਗੇ। ਕੋਈ ਨਿਹੰਗ ਸਿੰਘ ਕਹਿੰਦੇ ਇੱਕ ਵਾਰੀ ਕਿਸੇ ਅੱਡੇ ਤੇ ਖੜਾ ਸੀ, ਬੱਸ ਸਟੈਂਡ ਤੇ ਇੱਕ ਸੰਗਤ ਦਾ ਟਰੱਕ ਆਇਆ। ਉਹਨਾਂ ਨੇ ਟਰੱਕ ਖੜਾ ਕੀਤਾ, ਕਹਿੰਦੇ ਜੀ ਚਲੋ ਚਲੋ ਜਿਹਨੇ ਦਰਸ਼ਨ ਕਰਨ ਜਾਣਾ ਬੈਠ ਜਾਓ ਬੈਠ ਜਾਓ। ਤਾਂ ਉਹ ਕੁਝ ਲੋਕ ਬੈਠੇ, ਉਹ ਨਿਹੰਗ ਸਿੰਘ ਵੀ ਬੈਠ ਗਿਆ, ਚੜ੍ਹ ਗਿਆ ਟਰੱਕ 'ਚ। ਜਦੋਂ ਟਰੱਕ ਚੱਲ ਪਿਆ ਤਾਂ ਉਹਨੇ ਨਿਹੰਗ ਸਿੰਘ ਨੇ ਪੁੱਛਿਆ ਚੱਲੀ ਕਿੱਥੇ ਸੰਗਤ, ਕਿਹੜੇ ਗੁਰਧਾਮ ਦੀ ਯਾਤਰਾ ਦੀ ਚੱਲੇ ਆ। ਉਹ ਕਹਿੰਦੇ ਇਹ ਚੱਲੇ ਆ ਲੱਖਾਂ ਦੇ ਦਾਤੇ ਦੇ, ਇਹ ਉੱਥੇ ਚੱਲੀ ਸਾਰੀ ਸੰਗਤ। ਉਹ ਨਿਹੰਗ ਸਿੰਘ ਕਹਿੰਦਾ ਵੀ ਰੋਕੋ ਫਿਰ ਟਰੱਕ, ਮੈਂ ਤਾਂ ਜਾਣਾ ਨਹੀਂ, ਅਸੀਂ ਨਹੀਂ ਜਾਂਦੇ ਉੱਥੇ। ਉਹ ਕਹਿੰਦੇ ਵੀ ਤੂੰ ਫਰੀ 'ਚ ਜਾਣਾ, ਫਰੀ ਤੈਨੂੰ ਲੈ ਕੇ ਆਉਣਾ, ਫਿਰ ਕੀ ਸਾਰੀ ਸੰਗਤ ਚੱਲੀ ਤੇ ਤੂੰ ਵੀ ਜਾਇਆ ਲੱਖਾਂ ਦੇ ਦਾਤੇ ਦੇ। ਉਹ ਕਹਿੰਦਾ ਨਹੀਂ ਮੈਂ ਨਹੀਂ ਜਾਣਾ, ਅਸੀਂ ਜਾਂਦੇ ਨਹੀਂ ਇਹੋ ਜਿਹੇ ਥਾਂ ਤੇ। ਰੋਕੋ ਤੁਸੀਂ ਖੜਾ ਕਰੋ, ਟਰੱਕ ਖੜਕਾਉਣ ਲੱਗ ਪਿਆ। ਉਹ ਕਹਿੰਦਾ ਮੈਨੂੰ ਰੋਕੋ, ਉਤਾਰੋ ਉਤਾਰੋ। ਉਹ ਕਹਿੰਦੇ ਲੱਦਾ ਹੈ ਲੱਖਾਂ ਦੇ ਦਾਤੇ ਤੇ ਫਰੀ 'ਚ ਤੈਨੂੰ ਦਰਸ਼ਨ ਕਰਨ ਵਾਸਤੇ ਲੈ ਕੇ ਚੱਲੇ, ਫਿਰ ਤੂੰ ਕਿਉਂ ਉਤਰਨਾ ਵਿਹਲਾ ਹੀ ਆ। ਉਹ ਕਹਿੰਦਾ ਅਸੀਂ ਲੱਖਾਂ ਦੇ ਦਾਤੇ ਦੇ ਨਹੀਂ ਜਾਂਦੇ, ਜੇ ਕੱਲ੍ਹ ਨੂੰ ਕਰੋੜਾਂ ਦੀ ਲੋੜ ਪੈ ਗਈ ਫਿਰ ਕਿਹੜੇ ਤੁਹਾਡੇ ਬਾਪੂ ਕੋਲ ਜਾਵਾਂਗੇ, ਅਸੀਂ ਜਾਂਦੇ ਆਨੰਦਪੁਰ ਸਾਹਿਬ, ਜਿਹੜੀ ਚੀਜ਼ ਦੀ ਜ਼ਰੂਰਤ ਹੋਈ ਉੱਥੋਂ ਮੰਗਾਂਗੇ, ਅਸੀਂ ਕਿਸੇ ਲੱਖਾਂ ਦੇ ਦਾਤੇ ਦੇ ਨਹੀਂ ਜਾਂਦੇ, ਉਤਾਰੋ ਸਾਨੂੰ ਇੱਥੇ। ਜਿਸ ਪਰਮਾਤਮਾ ਨੇ ਸਾਰਾ ਕੁਝ ਬਣਾਇਆ ਪੰਜਵੇਂ ਪਾਤਸ਼ਾਹ ਕਹਿੰਦੇ ਗੁਰਮੁਖੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰੋ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਮਹਾਰਾਜ ਦਾ ਹੁਕਮ ਹੈ। ਕਹਿੰਦੇ ਪੂਜਾ ਅਕਾਲ ਪੁਰਖ ਦੀ ਕਰਨੀ ਗੁਰਮੁਖੋ, ਭਰੋਸਾ ਸ਼ਬਦ ਤੇ ਰੱਖਣਾ, ਦਰਸ਼ਨ ਸੰਗਤ ਦੇ ਕਰਨੇ। ਸੋਈ ਸੱਚ ਆਰਾਧਨਾ ਭਾਈ ਜਿਸ ਤੇ ਸਭ ਕੁਛ ਹੋਏ, ਗੁਰ ਪੂਰਿਆ ਜਾਣਾ ਆਇਆ ਭਾਈ ਤਿਸ ਬਿਨਾਂ ਵਰਨਾ ਕੋਈ। ਕਹਿੰਦੇ ਗੁਰੂ ਸਾਹਿਬ ਨੇ ਸਾਨੂੰ ਜਣਾ ਦਿੱਤਾ, ਪਤਾ ਲਗਾ ਦਿੱਤਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਸਮਰੱਥ ਨਹੀਂ ਹੈਗਾ, ਕੋਈ ਵੀ ਉਸ ਪਰਮਾਤਮਾ ਦੀ ਬਰਾਬਰਤਾ ਨਹੀਂ ਕਰ ਸਕਦਾ, ਇਹ ਗੁਰੂ ਸਾਹਿਬ ਜੀ ਨੇ ਦੱਸ ਦਿੱਤਾ। ਗੁਰ ਪੂਰਿਆ ਜਾਣਾ ਆਇਆ ਭਾਈ, ਕਹਿੰਦੇ ਪੂਰੇ ਗੁਰੂ ਤੋਂ ਅਸੀਂ ਜਾਣ ਗਏ ਇਹ। ਤਿਸ ਬਿਨਾਂ ਵਰਨਾ ਕੋਈ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ ਜਿਹੜਾ ਸਾਰੀਆਂ ਮਨੋਕਾਮਨਾ ਪੂਰੀਆਂ ਕਰ ਸਕਦਾ ਹੋਵੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤਿੰਨ, ਰਹਾਓ ਬਸਰਾਮ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਰਹੇ ਹਨ। ਨਾਮ ਮਹੂਣੇ ਪਾਚ ਮੋਏ ਭਾਈ, ਕਹਿੰਦੇ ਨਾਮ ਤੋਂ ਖਾਲੀ ਜਿਹੜੇ ਲੋਕ ਨੇ ਨਾ ਦੁਖੀ ਹੋ ਕੇ ਚੱਲ ਗਏ ਸੰਸਾਰ ਤੋਂ। ਪਾਚ ਦਾ ਅਰਥ ਹੁੰਦਾ ਦੁਖੀ, ਮੋਏ ਦਾ ਪਤਾ ਆਪਾਂ ਨੂੰ ਮਰ ਗਏ ਨੂੰ ਕਹਿੰਦੇ। ਕਹਿੰਦੇ ਬਹੁਤ ਲੋਕ ਮਰ ਗਏ ਨੇ ਐਸੇ ਹੁਣ ਤੱਕ ਜਿਹੜੇ ਖਾਲੀ ਗਏ ਨਾਮ ਤੋਂ ਬਿਨਾਂ ਹੀ, ਜਿਹਨਾਂ ਕਦੀ ਪੰਜ ਮਿੰਟ ਦਸ ਮਿੰਟ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਨਹੀਂ ਸੀ ਕੀਤਾ। ਬਹੁਤ ਲੋਕ ਐਸੇ ਹੁੰਦੇ ਸਾਹਸੰਗਾਂ ਜੀ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਉਹ ਪੱਧਰ ਕਰਦਿਆਂ ਨਿਕਲ ਜਾਂਦੀ ਹੈ, ਵਾਕਿਆ ਪਰਮਾਤਮਾ ਨੂੰ ਚੇਤੇ ਨਹੀਂ ਕਰਨਗੇ, ਸਾਰੀ ਜ਼ਿੰਦਗੀ ਇਸੇ ਤਰ੍ਹਾਂ ਨਿਕਲ ਜਾਂਦੀ। ਕਦੀ ਖਿਆਲ ਇਹ ਫੁਰਨਾ ਵੀ ਨਹੀਂ ਬਣਦਾ ਭਾਈ ਜਨਮ ਚੱਲੇ ਚੱਲਿਆ ਕੋਈ ਕਰ ਲੈਂਦੇ ਭਲੇ ਦਾ ਵੀ ਕੰਮ। ਕਹਿੰਦੇ ਐਸੇ ਲੋਕ ਦੁਖੀ ਹੋ ਕੇ ਮਰ ਗਏ ਨੇ ਬਹੁਤ। ਨਾਮ ਹੁਣੇ ਪਾਚ ਮੋਏ ਭਾਈ, ਕਹਿੰਦੇ ਨਾਮ ਤੋਂ ਖਾਲੀ ਕਿੰਨੇ ਲੋਕ ਦੁਖੀ ਹੋ ਕੇ ਚੱਲ ਗਏ, ਗਣਤ ਨਾ ਜਾਏ ਗਣੀ, ਕਹਿੰਦੇ ਕੋਈ ਗਿਣਤੀ ਵੀ ਨਹੀਂ ਹੈ ਉਹਨਾਂ ਦੀ। ਜੇ ਗਿਣਤੀ ਕਰੀਏ ਨਾ ਕਿੰਨੇ ਲੋਕ, ਕੋਈ ਗਿਣਤੀ ਨਹੀਂ ਮਹਾਰਾਜ। ਕਹਿੰਦੇ ਕਿੰਨੇ ਲੋਕ ਨਾਮ ਤੋਂ ਬਿਨਾਂ ਖਾਲੀ ਦੁਖੀ ਹੋ ਕੇ ਚਲੇ ਗਏ, ਕਿਉਂਕਿ ਗਿਣਤੀ ਅਸਲ 'ਚ ਤਾਂ ਨਹੀਂ ਜਿਹੜਾ ਧਰਮ ਵਾਲਾ ਪਾਸਾ। ਸਤਸੰਗ ਜੀ ਇਹ ਉਂਗਲਾਂ 'ਤੇ ਗਿਣਨ ਜੋਗੇ ਲੋਕ ਹੁੰਦੇ, ਥੋੜ੍ਹੇ ਹੁੰਦੇ, ਉੱਧਰ ਭੀੜ ਜ਼ਿਆਦਾ ਹੁੰਦੀ, ਇਸੇ ਕਰਕੇ ਕੌਣ ਗਿਣਤੀ ਕਰੇ, ਤਾਂ ਨਹੀਂ ਹੁੰਦੀ ਗਿਣਤੀ। ਕਿਉਂਕਿ ਦੂਸਰੇ ਪਾਸੇ ਹੁਣ ਵੀ ਤੁਸੀਂ ਦੇਖੋ ਬਈ ਢੋਲ ਢਮੱਕੇ ਵਾਲਿਆਂ ਦੇ ਅੱਗੇ ਕਿੰਨੇ ਲੋਕ ਹੁੰਦੇ ਤੇ ਧਾਰਮਿਕ ਸਟੇਜ ਦੇ ਅੱਗੇ ਕਿੰਨੇ, ਆਪਾਂ ਅੰਦਾਜ਼ਾ ਇੱਥੋਂ ਲਾ ਸਕਦੇ ਹਾਂ। ਇੱਕ ਬੰਨੇ ਤੁਸੀਂ ਕੋਈ ਧਾਰਮਿਕ ਸਮਾਗਮ ਰੱਖੋ ਉੱਥੇ ਗਿਣਤੀ ਕਰਿਓ, ਦੂਜੇ ਬੰਨੇ ਕੋਈ ਗਾਉਣ ਵਾਲੀ ਸੱਦੋ ਉੱਥੇ ਗਿਣਤੀ ਕਰਿਓ, ਜ਼ਮੀਨ ਅਸਮਾਨ ਦਾ ਫਰਕ ਲੱਗੇਗਾ। ਇਸ ਲਈ ਮਹਾਰਾਜ ਕਹਿੰਦੇ ਕਿੰਨੇ ਲੋਕ ਨਾਮ ਤੋਂ ਖਾਲੀ ਦੁਖੀ ਹੋ ਕੇ ਚਲ ਗਏ, ਗਿਣ ਕੇ ਕੌਣ ਦੱਸੇ, ਗਣਤ ਨਾ ਜਾਏ ਗਣੇ, ਕੋਈ ਗਿਣਤੀ ਨਹੀਂ ਹੈ ਉਹਨਾਂ ਦੀ। ਵਿਣ ਸੱਚ ਸੋਚ ਨਾ ਪਾਈਏ ਭਾਈ, ਕਹਿੰਦੇ ਸੱਚ ਦੀ ਵਿਚਾਰ ਕੀਤੇ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਜਿੰਨੀ ਦੇਰ ਆਪਾਂ ਪਰਮਾਤਮਾ ਦੀ ਬਾਬਤ ਵਿਚਾਰ ਨਹੀਂ ਕਰਾਂਗੇ, ਵਿਚਾਰ ਆਵੇਗੀ ਨਹੀਂ ਮਨ ਵਿੱਚ, ਪ੍ਰਾਪਤੀ ਕਿਵੇਂ ਹੋਵੇਗੀ? ਜਿਸ ਗੱਲ ਦਾ ਕਦੀ ਚਰਚਾ ਹੀ ਨਾ ਚੱਲੇ, ਜ਼ਿਕਰ ਹੀ ਨਾ ਚੱਲੇ, ਕਿਵੇਂ ਪ੍ਰਾਪਤੀ ਹੋਜੂ? ਪ੍ਰਾਪਤੀ ਤਾਂ ਹੀ ਹੈ ਨਾ ਵੀ ਕੋਈ ਵਿਚਾਰ ਹੋਵੇ, ਫਿਰ ਬੰਦਾ ਉਹਦੇ ਲਈ ਕੁਝ ਖੇਚਲ ਕਰੇ, ਕੋਈ ਉੱਦਮ ਕਰੇ। ਤੇ ਫਿਰ ਦੋ ਜਣਿਆਂ 'ਚ ਕਹਿੰਦੇ ਇੱਕ ਵਾਰੀ ਬਹਿਸ ਹੋਈ, ਝਗੜਾ ਹੋਇਆ, ਲੜਾਈ ਵੱਧ ਗਈ। ਇੱਕ ਨਾਸਤਕ ਸੀ, ਇੱਕ ਆਸਤਕ ਸੀ, ਕੇਸ ਕੋਰਟ 'ਚ ਚਲਾ ਗਿਆ। ਜਦੋਂ ਹੀਰਿੰਗ ਹੋਈ, ਜਦੋਂ ਬਹਿਸ ਹੋਈ, ਉਹ ਬੜਾ ਦਾਨਾ ਸੀ ਜੱਜ, ਉਹਨੇ ਆਖਿਆ ਵੀ ਹਾਂ ਕੀ ਲੜਾਈ ਤੁਹਾਡੀ, ਮੈਂ ਸਾਰਾ ਕੇਸ ਵਾਚਿਆ, ਦੱਸੋ ਕੀ ਕਹਿਣਾ ਚਾਹੁੰਦੇ ਜੀ? ਇੱਕ ਨੇ ਆਖਿਆ ਜੀ ਇਹ ਧਰਮ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰਦਾ, ਜਦੋਂ ਕਿ ਕੋਈ ਧਰਮ ਨਹੀਂ ਹੁੰਦਾ, ਕੋਈ ਪਰਮਾਤਮਾ ਨਹੀਂ ਹੁੰਦਾ, ਇਹ ਲੋਕਾਂ ਦਾ ਸਮਾਂ ਖਰਾਬ ਕਰਦੇ। ਉਹਨੇ ਕਿਹਾ ਜੀ ਹਾਂ ਠੀਕ, ਤੂੰ ਕੀ ਕਹਿਣਾ ਬਾਈ? ਉਹ ਕਹਿੰਦਾ ਜੀ ਮੇਰਾ ਇਹ ਮੰਨਣਾ ਵੀ ਪਰਮਾਤਮਾ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ, ਸਾਰੇ ਪਾਸੇ ਸਕਾਲ ਪੁਰਖ ਵਾਹਿਗੁਰੂ ਦੀ ਰੱਬ ਦੀ ਕਲਾ ਵਰਤਦੀ ਹੈ, ਇਹ ਕਿਵੇਂ ਕਹਿ ਸਕਦਾ ਹੈਗਾ ਨਹੀਂ ਪਰਮਾਤਮਾ? ਬਸ ਆਹੀ ਝਗੜਾ। ਉਹਨੇ ਜੱਜ ਨੇ ਪੁੱਛਿਆ ਨਾਸਤਕ ਬੰਦੇ ਨੂੰ, ਭਾਈ ਤੂੰ ਕਹਿੰਦਾ ਪਰਮਾਤਮਾ ਹੈ ਨਹੀਂ? ਕਹਿੰਦਾ ਜੀ ਹਾਂ ਹੈ ਨਹੀਂ। ਕਹਿੰਦੇ ਤੂੰ ਕਿੰਨਾ ਚਿਰ ਖੇਚਲ ਕੀਤੀ ਉਹਨੂੰ ਲੱਭਣ ਲਈ, ਕਿੰਨੀ ਦੇਰ ਤੂੰ ਉੱਦਮ ਕੀਤਾ, ਕਿੰਨੀ ਕੁ ਵਾਰ ਖੇਚਲ ਕੀਤੀ, ਕਿੰਨੀ ਦੇਰ ਵਿਚਾਰ ਕੀਤੀ, ਕਿੰਨੀ ਮਿਹਨਤ ਤੂੰ ਕੀਤੀ, ਤੇ ਫਿਰ ਕਹਿੰਦਾ ਵੀ ਉਹ ਹੈ ਨਹੀਂ? ਉਹ ਕਹਿੰਦਾ ਜੀ ਜਿਹੜਾ ਹੈ ਹੀ ਨਹੀਂ ਉਹਦੇ ਵਾਸਤੇ ਵਿਚਾਰ ਕਾਹਦੀ ਕਰਨੀ, ਖੇਚਲ ਕਿਉਂ ਕਰਨੀ, ਕਿਉਂ ਮਿਹਨਤ ਕਰਨੀ? ਮੈਂ ਨਹੀਂ ਕਦੇ ਸਮਾਂ ਖਰਾਬ ਕੀਤਾ ਕਿਉਂਕਿ ਮੈਨੂੰ ਪਤਾ ਉਹ ਹੈ ਨਹੀਂ। ਉਹਨੇ ਆਖਿਆ ਜੇ ਫਿਰ ਤੂੰ ਕਦੇ ਯਤਨ ਹੀ ਨਹੀਂ ਕੀਤਾ ਫਿਰ ਤੂੰ ਕਿਵੇਂ ਕਹਿ ਸਕਦਾ ਹੈ ਨਹੀਂ? ਇਸ ਕਰਕੇ ਜੱਜਮੈਂਟ ਦੂਜੇ ਦੇ ਹੱਕ 'ਚ ਜਾਵੇਗੀ ਕਿਉਂਕਿ ਤੂੰ ਵਿਅਰਥ ਇਹ ਆਪਣਾ ਸਮਾਂ ਤੂੰ ਖਰਾਬ ਕਰ ਰਿਹਾ ਔਰ ਸਾਡਾ ਵੀ ਕੀਤਾ। ਕਿਉਂਕਿ ਜੇ ਤੂੰ ਸਾਲ, ਦੋ ਸਾਲ, ਚਾਰ ਸਾਲ ਇਹ ਵਿਚਾਰ ਕੀਤੀ ਹੁੰਦੀ, ਕੋਈ ਉੱਦਮ ਕੀਤਾ ਹੁੰਦਾ, ਫਿਰ ਤੂੰ ਕਹਿੰਦਾ ਮੈਨੂੰ ਕੁਝ ਨਹੀਂ ਪ੍ਰਾਪਤ ਹੋਇਆ, ਫਿਰ ਕੋਈ ਤੇਰੀ ਗੱਲ 'ਚ ਦਮ ਹੁੰਦਾ? ਪਰ ਤੂੰ ਆਪਣੇ ਮਨੋਂ ਹੀ ਅੰਦਾਜ਼ਾ ਲਾ ਲਿਆ, ਕੋਈ ਯਤਨ ਕੀਤਾ ਹੀ ਨਹੀਂ। ਹਾਲਾਂਕਿ ਯਤਨ ਕਰਕੇ ਵੀ ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਯਤਨ ਕੀਤਾ ਸੀ ਤੇ ਹੈ ਨਹੀਂ, ਪਰ ਕਹਿੰਦੇ ਚਲੋ ਵਿਚਾਰ ਕਰਨ ਲਈ ਫਿਰ ਕੋਈ ਨੁਕਤਾ ਹੁੰਦਾ। ਹੁਣ ਕਿਤੋਂ ਧਰਤੀ 'ਚੋਂ ਪਾਣੀ ਲੱਭਣਾ ਹੋਵੇ ਤਾਂ ਕੋਈ ਬੋਰ ਕਰੇ 50 ਫੁੱਟ 60 ਫੁੱਟ 80 ਫੁੱਟ, ਨਹੀਂ ਪਾਣੀ ਆਇਆ ਤਾਂ ਉਹ ਕਹਿ ਸਕਦਾ ਵੀ ਮੈਂ ਯਤਨ ਕਰਕੇ ਵੇਖਿਆ ਜੀ 80 ਫੁੱਟ 100 ਫੁੱਟ ਤੱਕ ਅਸੀਂ ਬੋਰ ਲੈ ਕੇ ਗਏ, ਪਾਣੀ ਹੈ ਨਹੀਂ, ਹੈ ਨਹੀਂ ਗਾ ਪਾਣੀ। ਉਹ ਕਹਿ ਸਕਦਾ ਵੀ ਮੈਂ ਯਤਨ ਕੀਤਾ ਹੈ ਨਹੀਂ, ਹੁੰਦਾ ਤਾਂ ਮਿਲਦਾ। ਹਾਲਾਂਕਿ ਇਸ ਗੱਲ ਦਾ ਦਾਵਾ ਉਹ ਫਿਰ ਵੀ ਨਹੀਂ ਕਰ ਸਕਦਾ, ਹੋ ਸਕਦਾ 150 ਫੁੱਟ ਤੇ ਹੋਵੇ, ਉਹਨੇ 100 ਫੁੱਟ ਤੱਕ ਕੋਸ਼ਿਸ਼ ਕੀਤੀ, ਹੋ ਸਕਦਾ 200 ਫੁੱਟ ਤੇ ਮਿਲ ਜਾਂਦਾ, ਉਹਨੂੰ ਇਹ ਨਹੀਂ ਪਤਾ। ਪਰ ਚਲੋ ਉਹਨੇ ਕੁਝ ਮਿਹਨਤ ਕੀਤੀ, ਜਿੱਥੋਂ ਤੱਕ ਕੀਤੀ ਉੱਥੋਂ ਤੱਕ ਉਹ ਕਹਿ ਸਕਦਾ ਵੀ ਮੈਂ ਇੰਨਾ ਯਤਨ ਕੀਤਾ, ਉੱਥੇ ਤਾਂ ਹੈ ਨਹੀਂ ਸੀ, ਉਸ ਤੋਂ ਅੱਗੇ ਹੋ ਸਕਦਾ। ਕਿਉਂਕਿ ਪਾਣੀ ਕਿਤੇ 20 ਫੁੱਟ ਤੇ ਮਿਲ ਜਾਂਦਾ, ਕਿਤੇ 50 ਤੇ, ਕਿਤੇ 100 ਤੇ, ਕਿਤੇ 250 ਤੇ, ਕਿਤੇ 500 ਫੁੱਟ ਤੇ ਵੀ ਜਾਣਾ ਪੈਂਦਾ ਫਿਰ ਮਿਲਦਾ, ਇੱਕ ਲੈਵਲ ਤਾਂ ਹੁੰਦਾ ਨਹੀਂ ਸਾਰਿਆਂ ਥਾਵਾਂ ਤੇ। ਕਿਸੇ ਨੂੰ ਸਾਲ ਮਿਹਨਤ ਬਾਅਦ ਮਿਲ ਜਾਂਦਾ, ਕਿਸੇ ਦੇ ਬਾਬਾ ਫਰੀਦ ਜੀ ਵਰਗੋਂ 48-48 ਸਾਲ ਲੱਗ ਜਾਂਦੇ, ਕਿਸੇ ਨੂੰ ਸਾਰਾ ਜਨਮ ਲੱਗ ਜਾਂਦਾ। ਪਰ ਫਿਰ ਵੀ ਜੇ ਕਿਸੇ ਨੇ ਕੋਈ ਖੇਚਲ ਕੀਤੀ ਹੋਵੇ ਤਾਂ ਫਿਰ ਤਾਂ ਉਹ ਆਖੇ, ਜੇ ਕੀਤੀ ਨਹੀਂ ਤਾਂ ਫਿਰ ਕਿਵੇਂ ਕੋਈ ਕਹਿ ਸਕਦਾ? ਇਸ ਲਈ ਕਹਿੰਦੇ ਤੂੰ ਗਲਤ ਹੈ ਭਾਈ, ਤੂੰ ਕਦੇ ਯਤਨ ਕੀਤਾ ਨਹੀਂ, ਉਵੇਂ ਹੀ ਆਖੀ ਜਾਂਦਾ। ਕਿਉਂਕਿ ਜੇ ਆਪਾਂ ਮਹਾਰਾਜ ਜੀ ਦੇ ਬਚਨ ਵੇਖੀਏ, ਭਾਈ ਗੁਰਦਾਸ ਜੀ ਦੇ, ਗੁਰਮੁਖਾਂ ਦੇ, ਪਿਆਰਿਆਂ ਦੇ, ਹਜ਼ਾਰਾਂ ਆਪਾਂ ਨੂੰ ਐਸੇ ਪ੍ਰਮਾਣ ਮਿਲ ਜਾਣਗੇ। ਬਲਕਿ ਇੰਨੀ ਵੱਡੀ ਗਰੰਟੀ ਭਾਈ ਗੁਰਦਾਸ ਜੀ ਕਹਿੰਦੇ, ਉਹ ਕਹਿੰਦੇ 8 ਪਹਿਰ 60 ਘਰੀ ਮੈਂ ਜੋ ਇੱਕ ਘਰੀ ਸਾਧ ਸਮਾਗਮ ਕਰਿਆ, ਨਿੱਜ ਕਰ ਜਾਤ ਹੈ, ਉਹ ਕਹਿੰਦੇ ਮੈਂ ਗਰੰਟੀ ਨਾਲ ਤੈਨੂੰ ਕਹਿੰਦਾ, ਅੱਠਾਂ ਪੈਰਾਂ ਵਿੱਚੋਂ ਸਿਰਫ ਇੱਕ ਘੜੀ ਰੱਬ ਦੇ ਨਾਂ ਤੇ ਕੱਢਣੀ ਸ਼ੁਰੂ ਕਰ ਦੇ, ਤੈਨੂੰ ਪ੍ਰਾਪਤੀ ਹੋਵੇਗੀ, ਸਿੱਧਾ ਉੱਥੇ ਹੀ ਪਹੁੰਚੇਗਾ ਜਿੱਥੇ ਉਹ ਹੈਗਾ। ਇਹ ਦਾਵਾ ਕਰਦੇ ਭਾਈ ਗੁਰਦਾਸ ਜੀ। ਉਹ ਕਹਿੰਦੇ ਆਠ ਹੀ ਪਹਿਰ ਸਾਠ ਘੜੀ ਮੈਂ ਜੋ ਇੱਕ ਘੜੀ ਸਾਧ ਸਮਾਗਮ ਕਰੇ ਨਿੱਜ ਕਰ ਜਾਤ। ਅੱਠਾਂ ਪੈਰਾਂ ਦੀਆਂ ਸੱਠ ਘੜੀਆਂ ਹੁੰਦੀਆਂ, ਚੌਵੀ ਮਿੰਟਾਂ ਦੀ ਇੱਕ ਘੜੀ ਹੁੰਦੀ, ਪਹਿਲਾਂ 22.5 ਮਿੰਟਾਂ ਦੀ ਹੁੰਦੀ ਸੀ। ਜੈਪੁਰ ਲਿਖਿਆ ਹੋਇਆ ਸਾਰਾ ਜਿਹੜਾ ਪੁਰਾਤਨ ਟਾਈਮ, ਉੱਥੇ 22.5 ਮਿੰਟ ਦੀ ਘੜੀ ਲਿਖੀ ਹੈ। ਉਦੋਂ ਟਾਈਮ ਦੀ ਵੰਡ ਇੱਦਾਂ ਕੀਤੀ ਸੀ, ਪਰ ਫਿਰ ਗੁਰੂ ਸਾਹਿਬ ਜੀ ਨੇ ਉਤਾਰ ਲਿਆ, ਕੁਝ ਗੁਰਮੁਖਾਂ ਨੇ ਸਮੇਂ 'ਚ ਤਬਦੀਲੀ ਕੀਤੀ, ਫਿਰ ਜਿਹੜੀ ਘੜੀ ਉਹ 24 ਮਿੰਟ ਦੀ ਮੰਨੀ ਗਈ। ਇਸ ਕਰਕੇ ਜਦੋਂ ਪੁਰਾਤਨ ਆਪਾਂ ਗ੍ਰੰਥ ਪੜ੍ਹਾਂਗੇ ਉਹਦੇ 'ਚ 64 ਘੜੀਆਂ ਦਾ ਜ਼ਿਕਰ ਆਵੇਗਾ, ਨਵੀਨ ਆਪਾਂ ਵਿਦਵਾਨਾਂ ਨੂੰ ਪੜ੍ਹਾਂਗੇ, ਭਾਈ ਗੁਰਦਾਸ ਜੀ ਨੂੰ ਪੜ੍ਹਾਂਗੇ, ਉਹਦੇ ਵਿੱਚ 60 ਘੜੀਆਂ ਦਾ ਜ਼ਿਕਰ ਆਉਂਦਾ, ਅੱਠਾਂ ਪੈਰਾਂ ਦੀਆਂ 60 ਘੜੀਆਂ ਹੁੰਦੀ। ਉਹ ਕਹਿੰਦੇ ਆਠ ਹੀ ਪਹਿਰ ਸਾਠ ਘੜੀ ਮੈਂ ਜੋ ਏਕ ਘੜੀ, ਅੱਠਾਂ ਪੈਰਾਂ ਦੀਆਂ 60 ਹੋਈਆਂ ਤੇ ਕਹਿੰਦੇ ਹੁਣ ਆਠ ਤੂੰ ਆਪਣੇ ਦੀ ਰੱਖ ਲਾ, 50 ਤੇ 9, ਸਿਰਫ ਇੱਕ ਪਰਮਾਤਮਾ ਦੇ ਨਾਂ ਤੇ ਰੋਜ਼ ਦੀ ਬਤੀਤ ਕਰਨੀ ਸ਼ੁਰੂ ਕਰ ਦੇ। ਸਾਧ ਸਮਾਗਮ ਕਰਿਆ ਨਿੱਜ ਕਰ ਜਾਤ ਹੈ। ਕਹਿੰਦੇ ਉਸ ਇੱਕ ਘੜੀ ਦੀ ਇੰਨੀ ਵੱਡੀ ਕੀਮਤ ਹੈ, ਤੈਨੂੰ ਉਹ ਪ੍ਰਾਪਤੀ ਕਰਵਾ ਦੇਵੇਗੀ। ਕਹੀ ਨਹੀਂ ਸਕਦਾ ਵੀ ਉਹ ਹੁੰਦਾ ਨਹੀਂ, ਉਹ ਹੈਗਾ ਨਹੀਂ, ਸਿਰਫ ਇੱਕ ਘੜੀ ਖੇਚਲ ਕਰ ਅੱਠਾਂ ਪੈਰਾਂ ਚੋਂ, ਬਾਕੀ ਆਪਣੇ ਲਈ ਰੱਖ ਲਾ, ਸਾਰੀਆਂ ਪ੍ਰਾਪਤੀ ਹੋਵੇਗੀ। ਬਲਕਿ ਕਬੀਰ ਸਾਹਿਬ ਨੇ ਆਖਿਆ, ਕਬੀਰ ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟ ਜੋ ਕੀਨੋ ਸੋ ਲਾਭ। ਉਹ ਕਹਿੰਦੇ ਇੱਕ ਘੜੀ ਨਹੀਂ ਤਾਂ ਅੱਧੀ ਨਹੀਂ ਤਾਂ ਉਦੋਂ ਅੱਧੀ, ਇੰਨਾ ਕਿ ਵੀ ਅਗਰ ਤੂੰ ਸਮਾਂ ਸਫਲਾ ਕਰੇ, ਜੋ ਰੱਬ ਦੇ ਪਿਆਰਿਆਂ ਨਾਲ ਗੋਸ਼ਟੀ ਕੀਤੀ ਉਹ ਵਿਚਾਰ ਕੀਤੀ, ਉਹ ਲਾਭ ਹੀ ਲਾਭ ਹੈ, ਨੁਕਸਾਨ ਕੋਈ ਨਹੀਂ। ਫਿਰ ਮਹਾਰਾਜ ਕਹਿੰਦੇ ਲਾਹਿਆ ਕਹੋ ਤੂੰ ਢੀਲਾ ਢੀਲਾ, ਤੋਟੇ ਕੋ ਬੇਗਤਾਇਆ। ਕਹਿੰਦੇ ਲਾਹੇ ਵਾਲੇ ਪਾਸੇ ਨੂੰ ਤੂੰ ਚੱਲਦਾ ਹੀ ਢਿੱਲਾ, ਫਿਰ ਮੁੜ ਕੇ ਬਹਿਸਾਂ ਕਰਦਾ, ਵਿਚਾਰਾਂ ਕਰਦਾ, ਝਗੜੇ ਕਰਦਾ, ਹੈਗਾ ਹੀ ਨਹੀਂ, ਹੈਗਾ ਹੀ ਨਹੀਂ। ਕਹਿੰਦੇ ਕਦੀ ਕੀਤੀ ਨਹੀਂ ਖੇਚਲ, ਤਾਂ ਬਿਨਾਂ ਯਤਨ ਕੀਤੇ ਤੋਂ ਆਖੀ ਜਾਵੇ ਹੈਗਾ ਹੀ ਨਹੀਂ, ਮੂਰਖਤਾ ਹੀ ਹੈ, ਇਹਦੋਂ ਵੱਧ ਕੁਝ ਨਹੀਂ। ਉਹਨੇ ਕਿਹਾ ਹਾਂ ਤੂੰ ਖੇਚਲ ਕੀਤੀ ਹੁੰਦੀ 4 ਸਾਲ 5 ਸਾਲ 6 ਸਾਲ, ਤੈਨੂੰ ਨਾ ਪ੍ਰਾਪਤੀ ਹੁੰਦੀ ਫਿਰ ਤੂੰ ਕਹਿ ਸਕਦਾ ਸੀ ਵੀ ਮੈਂ ਇੰਨਾ ਚਿਰ ਖੇਚਲ ਕੀਤੀ, ਮੈਨੂੰ ਤਾਂ ਹੋਈ ਨਹੀਂ। ਪਰ ਬਿਨਾਂ ਉਦਮ ਕੀਤੇ ਤੋਂ ਕਿਵੇਂ ਕਿਹਾ ਜਾ ਸਕਦਾ। ਨਾਮ ਵਿਹੋਣੇ ਪਾਚ ਮੋਏ ਭਾਈ ਗਣਤ ਨਾ ਜਾਏ ਗਣੇ। ਕਹਿੰਦੇ ਗਿਣਤੀ ਨਹੀਂ ਕੀਤੀ ਜਾ ਸਕਦੀ ਕਿੰਨੇ ਲੋਕ ਨਾਮ ਤੋਂ ਖਾਲੀ ਦੁਖੀ ਹੋ ਕੇ ਚਲ ਗਏ ਦੁਨੀਆਂ ਤੋਂ। ਵਿਣ ਸੱਚ ਸੋਚ ਨਾ ਪਾਈਏ ਭਾਈ। ਕਹਿੰਦੇ ਬਿਨਾਂ ਪਰਮਾਤਮਾ ਦੇ ਉਹਦੀ ਪ੍ਰਾਪਤੀ ਦੇ ਵਿਚਾਰ ਕੀਤੇ ਤੋਂ ਕਿਵੇਂ ਮਿਲੇਗਾ ਉਹ, ਇਹ ਵਿਚਾਰ ਤਾਂ ਕਰਨੀ ਪਵੇਗੀ ਨਾ ਕਿਵੇਂ ਮਿਲਦਾ। ਜੇ ਕਿਸੇ ਦੇ ਮਨ ਚ ਇਹ ਖਿੱਚ ਹੋਵੇ ਉਹ ਪੁੱਛਦੇ ਆ, ਕਿਸੇ ਨੂੰ ਕੋਈ ਪਰੇਸ਼ਾਨੀ ਹੋਵੇ ਸਰੀਰਕ ਤਾਂ ਲੋਕ ਪੁੱਛਦੇ ਆ, ਕਿਸੇ ਚੰਗੇ ਡਾਕਟਰ ਦੀ ਦੱਸ ਪਾਓ, ਕਿਸੇ ਚੰਗੇ ਵੈਦ ਦੇ ਬਾਰੇ ਦੱਸੋ ਭਾਈ ਜੀ ਤੋਂ ਆਰਾਮ ਆ ਜਾਂਦਾ ਹੋਵੇ, ਪੁੱਛ ਕੇ ਜਾਣਗੇ ਨਾ ਤਾਂ ਹੀ ਪਰੇਸ਼ਾਨੀ ਹਟੇਗੀ। ਕਹਿੰਦੇ ਵਿਚਾਰ ਤਾਂ ਕਰੋ ਨਾ। ਵਿਣ ਸੱਚ ਸੋਚ ਨਾ ਪਾਈਏ ਭਾਈ, ਸੱਚ ਦਾ ਮਤਲਬ ਪਰਮਾਤਮਾ, ਬਿਨਾਂ ਪਰਮਾਤਮਾ ਦੇ ਬਾਰੇ ਵਿਚਾਰ ਕੀਤੇ ਤੋਂ ਕਿਵੇਂ ਪ੍ਰਾਪਤ ਹੋਵੇਗਾ ਉਹ ਜੀ। ਸੱਚਾ ਅਗਮ ਧਣੀ, ਕਹਿੰਦੇ ਉਹ ਜਿਹੜਾ ਸੱਚਾ ਹੈ, ਜਿਹੜਾ ਧਣੀ ਹੁੰਦਾ ਮਾਲਕ, ਜਿਹੜਾ ਮਾਲਕ ਹੈ ਸਾਰਿਆਂ ਦਾ, ਅਗਮ ਦਾ ਅਰਥ ਹੈ ਮਨ ਕਰਕੇ ਜਿਹਦੇ ਤੱਕ ਆਪਣੀ ਪਹੁੰਚ ਨਹੀਂ, ਮਨ ਦੀ ਕੋਈ ਵਿੱਚ ਕੋਈ ਯਤਨ ਕਰਕੇ, ਮਨ ਦੀ ਕਿਸੇ ਚਿਤਰਾਈ ਨਾਲ ਨਹੀਂ ਆਪਾਂ ਉਹਦੇ ਤੱਕ ਪਹੁੰਚ ਸਕਦੇ। ਆਵਣ ਜਾਣ ਨਾ ਚੁੱਕਈ ਭਾਈ ਝੂਠੀ ਦੁਨੀ ਮਣੀ। ਕਹਿੰਦੇ ਦੁਨੀਆਂ ਦੀ ਝੂਠੀ ਮਨਾਉਤ ਵਿੱਚ ਸਾਰੀ ਉਮਰ ਬੰਦੇ ਦੀ ਨਿਕਲ ਜਾਂਦੀ, ਕਦੀ ਕਬਰਾਂ ਮਨਾਉਂਦਾ, ਕਦੀ ਜਠੇਰੇ ਮਨਾਉਂਦਾ ਰਹਿੰਦਾ, ਕਦੀ ਮੱਟਾਂ ਨੂੰ ਮਨਾਉਂਦਾ ਰਹਿੰਦਾ, ਕਦੀ ਰਿਸ਼ਤੇਦਾਰ ਮਨਾਉਂਦਿਆਂ ਲੰਘ ਜਾਂਦੀ ਸਾਰੀ ਉਮਰ। ਕਹਿੰਦੇ ਬਸ ਦੁਨੀਆਂ ਦੀ ਮਨਾਉਤ ਕਰਦਿਆਂ ਕਰਦਿਆਂ ਚਲੇ ਜਾਂਦਾ ਦੁਨੀਆਂ ਤੋਂ, ਫਿਰ ਆਉਣਾ ਜਾਣਾ ਮੁੱਕਦਾ ਹੀ ਨਹੀਂ। ਆਵਣ ਜਾਣ ਨਾ ਚੁੱਕਈ ਭਾਈ। ਕਹਿੰਦੇ ਕਿਵੇਂ ਆਉਣਾ ਜਾਣਾ ਮੁੱਕੇ ਉਹਦਾ ਫਿਰ, ਝੂਠੀ ਦੁਨੀ ਮਣੀ। ਮਣੀ ਦਾ ਅਰਥ ਹੁੰਦਾ ਮਨਾਉਤ। ਕਹਿੰਦੇ ਝੂਠੀ ਮਨਾਉਤ ਵਿੱਚ ਦੁਨੀਆਂ ਮਨਾਉਣ ਵਿੱਚ ਹੀ ਲੱਗਾ ਰਿਹਾ ਸਾਰੀ ਉਮਰ। ਪਰ ਦੁਨੀਆਂ ਤਾਂ ਮੰਨੀ ਨਹੀਂ ਫਿਰ ਵੀ। ਕਬੀਰ ਸਾਹਿਬ ਕਹਿੰਦੇ ਇਹ ਤਾਂ ਮੰਨਦੀ ਨਹੀਂ ਹੁੰਦੀ, ਕਦੇ ਵੀ ਨਹੀਂ ਸਾਰੀ ਦੁਨੀਆਂ ਕਿਸੇ ਦੇ ਖੁਸ਼ ਹੋਈ। ਕਬੀਰ ਸਾਹਿਬ ਕਹਿੰਦੇ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ। ਕਹਿੰਦੇ ਦੁਨੀਆਂ ਪਿੱਛੇ ਲੱਗ ਕੇ ਧਰਮ ਵੀ ਗਵਾ ਬੈਠਾ, ਦੁਨੀਆਂ ਤਾਂ ਨਾਲ ਨਹੀਂ ਸੀ ਜਾਣੀ ਤੇਰੇ। ਦੀਨ ਗਵਾਇਆ ਦੁਨੀ ਸਿਓ, ਦੀਨ ਦਾ ਅਰਥ ਧਰਮ। ਕਹਿੰਦੇ ਦੀਨ ਦੁਨੀਆਂ ਕਰਕੇ ਗਵਾ ਲਿਆ, ਦੁਨੀ ਨਾ ਚਾਲੀ ਸਾਥ। ਕਹਿੰਦੇ ਦੁਨੀਆਂ ਨੇ ਤਾਂ ਨਾਲ ਜਾਣਾ ਹੀ ਨਹੀਂ ਸੀ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਰਟ। ਕਹਿੰਦੇ ਮੂਰਖ ਨੇ ਆਪਣੇ ਹੱਥੀਂ ਪੈਰ ਕੁਹਾੜਾ ਮਾਰ ਲਿਆ, ਕਿਉਂਕਿ ਦੁਨੀਆਂ ਨੂੰ ਖੁਸ਼ ਕਰਨ ਵੱਲ ਲੱਗਾ ਰਿਹਾ, ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਕਦੀ ਯਤਨ ਹੀ ਨਹੀਂ ਕੀਤਾ ਵੀ ਉਹਦੀ ਖੁਸ਼ੀ ਲੈ ਲਈਏ ਪਰਮੇਸ਼ਰ ਦੀ। ਇਸ ਲਈ ਕਹਿੰਦੇ ਦੁਨੀਆਂ ਦੀ ਮਨੋਤ ਝੂਠੀ ਗੁਰਮੁਖੋ। ਤਾਂ ਹੀ ਮਹਾਰਾਜ ਜੀ ਦੇ ਬਚਨੋਂ ਕਹਿੰਦੇ ਨੇ ਲੋਕਾਂ ਨਾ ਸਲਾਹ ਹੈ ਜੋ ਮਰ ਖਾਕ ਥੀ। ਕਹਿੰਦੇ ਲੋਕਾਂ ਦੀ ਕੀ ਸਿਫਤ ਕਰਨੀ ਜਿਹਨਾਂ ਮਰ ਕੇ ਖਾਕ ਹੋ ਜਾਣਾ, ਸਿਫਤ ਅਕਾਲ ਪੁਰਖ ਵਾਹਿਗੁਰੂ ਦੀ ਕਰੋ। ਦੁਨੀਆਂ ਨਾ ਸਲਾਹ ਹੈ ਜੋ ਮਰ ਵੰਝ ਥੀ। ਕਹਿੰਦੇ ਦੁਨੀਆਂ ਦੀਆਂ ਸਿਫਤਾਂ ਨਾ ਕਰ, ਇਹ ਮਰ ਜਾਣੇ ਸਾਰੇ ਲੋਕ ਇੱਕ ਦਿਨ। ਜਿਹੜਾ ਸਦਾ ਰਹਿਣ ਵਾਲਾ ਨਾ, ਸਦਾ ਸਿਫਤ ਕਰਨੀ ਤੇ ਉਸ ਪਰਮੇਸ਼ਰ ਦੀ ਕਰੋ ਗੁਰਮੁਖੋ। ਗੁਰ ਗੋਬਿੰਦ ਸਲਾਹੀਏ ਭਾਈ ਮਨ ਤਨ ਹਿਰਦੇ ਧਾਰ। ਇਸ ਲਈ ਕਹਿੰਦੇ ਐਵੇਂ ਜਿਹੜੀ ਝੂਠੀ ਮਨਾਉਤ ਹੈ ਇਸ ਵਿੱਚ ਆਪਣੀ ਉਮਰ ਨਾ ਗਵਾਵੇ। ਅਰਥ ਆਵਣ ਜਾਣ ਨਾ ਚੁੱਕੀ ਭਾਈ ਝੂਠੀ ਦੁਨੀ ਮਣੀ। ਕਹਿੰਦੇ ਦੁਨੀਆਂ ਦੀ ਝੂਠੀ ਮਨਾਉਤ ਵਿੱਚ ਪੈਣ ਕਰਕੇ ਹੀ ਆਉਣਾ ਜਾਣਾ ਜੰਮਣਾ ਮਰਨਾ ਮੁੱਕਦਾ ਨਹੀਂ ਬੰਦੇ ਦਾ। ਭਾਈ ਮੰਝ ਨੂੰ ਪੰਜਵੇਂ ਪਾਤਸ਼ਾਹ ਨੇ ਇਹੋ ਆਖਿਆ ਸੀ ਵੀ ਤੇਰੀ ਮਨੌਤ ਝੂਠੀ ਹੈ, ਤੂੰ ਉਲਟ ਪਾਸੇ ਤੁਰਿਆ ਫਿਰਦਾ। ਉਹਨੇ ਕਿਹਾ ਫਿਰ ਆਪਣਾ ਸਿੱਖ ਬਣਾ ਲਓ ਮਹਾਰਾਜ। ਕਹਿੰਦੇ ਸਿੱਖੀ ਤੇ ਸਿੱਖੀ ਨਹੀਂ ਚੜ੍ਹਦੀ ਹੁੰਦੀ, ਉਧਰੋਂ ਹਟੇਗਾ ਇੱਧਰ ਆਏਗਾ ਤਾਂ ਤੇਰੇ ਤੇ ਰੰਗ ਲੱਗ ਸਕਦਾ। ਦੋ ਬੇੜੀਆਂ 'ਚ ਪੈਰ ਰੱਖਣ ਕਰਕੇ ਕਦੀ ਤਰਿਆ ਹੀ ਨਹੀਂ ਬੰਦਾ, ਕਿਉਂਕਿ ਉਹ ਭਾਈ ਮੰਝ ਉਹ ਸਖੀ ਸਰਵਰ ਦਾ ਪੁਜਾਰੀ ਸੀ ਤੇ ਉਹਦੀ ਜਗ੍ਹਾ ਬਣਾਈ ਸੀ ਘਰੇ। ਰੋਟ ਵੀ ਚੜਾਉਂਦਾ ਸੀ ਵੀਰਵਾਰ ਮੁਲਤਾਨ, ਇੱਕ ਵਾਰੀ ਸਾਲ 'ਚ ਮੁਲਤਾਨ ਸੰਗਤ ਲੈ ਕੇ ਵੀ ਜਾਂਦਾ ਸੀ। ਆਪਣੀ ਵੱਲੋਂ ਪੂਰੀ ਮਨੌਤ ਕਰਦਾ ਸੀ ਪਰ ਹੈ ਝੂਠੀ ਸੀ। ਪੰਜਵੇਂ ਪਾਤਸ਼ਾਹ ਨੇ ਆਖਿਆ ਕੁਛ ਨਹੀਂ ਬਣਨਾ ਤੇਰਾ ਭਾਈ ਮੰਝ, ਸਾਰੀ ਉਮਰ ਲਾ ਦੇ ਭਾਵੇਂ। 21 ਸਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੰਗਾ ਤੇ ਗਏ, ਉੱਥੇ ਜਾ ਕੇ ਮਹੀਨਾ ਮਹੀਨਾ ਰਹਿ ਕੇ ਪਰਪਕਾਰ ਵੀ ਕਰਦੇ ਰਹੇ ਪਰ ਗੱਲ ਬਣੀ ਨਹੀਂ, ਕਿਉਂਕਿ ਮਨੌਤ ਹੀ ਨਹੀਂ ਸੀ ਸੱਚੀ। ਆਖਰ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਤੇ ਮਹਾਰਾਜ ਜੀ ਨੇ ਤਿੰਨਾਂ ਲੋਕਾਂ ਦੇ ਮਾਲਕ ਬਣਾ ਦਿੱਤੇ। ਦੁਨੀਆਂ ਦੀ ਵਡਿਆਈ ਉੱਥੇ ਆਣ ਕੇ ਰੰਗ ਲੱਗਾ, ਫਿਰ ਪਤਾ ਲੱਗਾ ਵੀ ਹਾਂ ਹੁਣ ਟਿਕਾਣੇ ਆਇਆ, ਜਿਹੜੀ ਹੁਣ ਤੱਕ ਦੀ ਮਨੌਤ ਸੀ ਇਹ ਸੱਚੀ ਨਹੀਂ ਸੀ। ਬੰਦਾ ਸਮਝਦਾ ਸੱਚੀ ਹੈ ਪਰ ਹੁੰਦੀ ਨਹੀਂ ਸੱਚੀ। ਇਸ ਲਈ ਮਹਾਰਾਜ ਕਹਿੰਦੇ ਵਿਣ ਸੱਚ ਸੋਚ ਨਾ ਪਾਈ। ਕਹਿੰਦੇ ਸੋਚ ਵਿਚਾਰ ਕਰ ਪਹਿਲਾਂ ਵੀ ਤੂੰ ਕਰ ਕੀ ਰਿਹਾ, ਤੇਰੀ ਮਨੌਤ ਸਹੀ ਹੈ, ਠੀਕ ਥਾਂ ਤੂੰ ਠੀਕ ਥਾਂ ਤੇ ਮੰਨ ਰਿਹਾ, ਇਹ ਵਿਚਾਰ ਤਾਂ ਕਰ। ਜੇ ਆਪਾਂ ਵਿਚਾਰ ਕਰੀਏ ਤੇ ਫਿਰ ਕੋਈ ਸ਼ੰਕਾ ਨਹੀਂ ਰਹਿ ਜਾਂਦਾ ਕਿ ਲੇਸ ਮਾਤਰ ਵੀ ਵੀ ਕਲਗੀਧਰ ਪਾਤਸ਼ਾਹ ਜੀ ਨੇ ਪ੍ਰਕਰਮਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਆਖ ਦਿੱਤਾ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਰੇ ਸਿੱਖਾਂ ਨੂੰ ਹੁਕਮ ਕਰਤਾ ਮਹਾਰਾਜ ਨੇ, ਪਰ 50% ਸਿੱਖ ਹਾਲੇ ਵੀ ਠੇਡੇ ਖਾਂਦੇ ਫਿਰਦੇ, ਕੋਈ ਨਰਕ ਧਾਰੀਆਂ ਦੇ, ਕੋਈ ਰਾਧਾ ਸਵਾਮੀਆਂ ਦੇ, ਕੋਈ ਨੂਰ ਮੇਲੀਏ ਦੇ, ਕੋਈ ਝੂਠੇ ਸੌਦੇ ਦੇ, ਕੋਈ ਕਿਤੇ ਭੀੜ ਕੀਤੀ ਇਹਨਾਂ ਨੇ ਪੂਰੀ, ਤਾਂ ਮਨੌਤ ਕਿਵੇਂ ਸੱਚੀ ਹੋਈ? ਜਦੋਂ ਮਨੌਤ ਹੀ ਝੂਠੀ ਕਰੀ ਜਾਣੀ ਤਾਂ ਮਹਾਰਾਜ ਕਹਿੰਦੇ ਆਵਣ ਜਾਣ ਨਾ ਚੁੱਕੀ ਝੂਠੀ ਦੁਨੀ ਮਣੀ। ਕਹਿੰਦੇ ਦੁਨੀਆਂ ਝੂਠੀ ਮਨੌਤ 'ਚ ਲੱਗੀ ਤੇ ਮਰਨਾ ਜੰਮਣਾ ਕਿਵੇਂ ਮੁੱਕੇ? ਨਹੀਂ ਮੁੱਕ ਸਕਦਾ, ਪਰ ਵਿਚਾਰ ਕੀਤੇ ਤੋਂ ਬਿਨਾਂ ਤੁਰੇ ਫਿਰਨਾ ਨਾ ਵੀ ਅਸਲ 'ਚ ਮੈਂ ਜਿੱਥੇ ਜਾ ਰਿਹਾ ਇੱਥੇ ਕੀਤੀ ਹੋਈ ਸੇਵਾ, ਜਿੱਥੇ ਨਵਾਇਆ ਹੋਇਆ ਸੀਸ ਕਿਸੇ ਲੇਖੇ 'ਚ ਵੀ ਪਵੇਗਾ ਭਲਾ? ਨਹੀਂ ਪੈਣਾ, ਕਿਉਂਕਿ ਜਿਹਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾਹ ਸੇਵਾ ਔਖੀ ਹੋਈ ਮਹਾਰਾਜ ਨੇ ਆਖਿਆ। ਕਹਿੰਦੇ ਉਹ ਛੁਟਕਾਰਾ ਨਹੀਂ ਕਰਾ ਸਕਦੀ, ਉਹ ਝੂਠੀ ਮਨੌਤ। ਆਵਣ ਜਾਣ ਨਾ ਚੁੱਕੀ ਭਾਈ ਝੂਠੀ ਦੁਨੀ ਮਣੀ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਂ ਹੈ ਏਕ ਕਣੀ। ਕਹਿੰਦੇ ਪੂਰਾ ਗੁਰੂ ਇੱਕ ਨਾਮ ਦੀ ਸਿਰਫ ਇੱਕ ਕਣੀ ਦੇ ਕੇ ਕਰੋੜਾਂ ਲੋਕਾਂ ਦਾ ਉਧਾਰ ਕਰ ਸਕਦਾ, ਕਿਉਂਕਿ ਪੂਰਾ ਪੂਰੇ ਦੇ ਮੁੱਖ ਤੋਂ ਨਿਕਲਿਆ ਹੋਇਆ ਬੋਲ ਸਦਾ ਲਈ ਸਫਲ ਹੁੰਦਾ। ਕਹਿੰਦੇ ਨਾਮ ਦੀ ਇੱਕ ਕਣੀ ਦੇ ਕੇ ਗੁਰੂ ਪੂਰਾ ਹੋਵੇ, ਇੱਕ ਕਣੀ ਨਾਮ ਦੀ ਦੇ ਕੇ ਕਰੋੜਾਂ ਦਾ ਭਲਾ ਕਰ ਸਕਦਾ। ਕਿਉਂਕਿ ਉਹਨਾਂ ਦੇ ਵਚਨ ਚ ਸੱਤਿਆ ਹੁੰਦੀ ਆ। ਉਹ ਸਮਰੱਥ ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ। ਵਿਦਵਾਨਾਂ ਨੇ ਆਖਿਆ ਕਹਿੰਦੇ ਮਹਾਰਾਜ ਕਿੰਨਿਆਂ ਨੂੰ ਤਾਰ ਸਕਦੇ, ਕਿੰਨਿਆਂ ਨੂੰ ਤਾਰ ਦਿੱਤਾ, ਕੋਈ ਗਿਣਤੀ ਥੋੜੋ। ਕਿਉਂਕਿ ਸਮਰੱਥ ਨੇ ਕਰ ਸਕਦੇ ਭਲਾ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਏਕ ਕਣੀ। ਕਹਿੰਦੇ ਨਾਮ ਦੀ ਕਣੀ ਕਣੀ ਸਾਰਿਆਂ ਨੂੰ ਦੇ ਕੇ ਇੱਕ ਕਣੀ ਨਾਲ ਹੀ ਕਰੋੜਾਂ ਦਾ ਭਲਾ ਕਰ ਦੇਗਾ। ਕਿਉਂਕਿ ਇੱਕ ਵਾਰ ਬਚਨ ਕਰ ਦਿੱਤਾ ਉਹ ਬਚਨ ਸਦਾ ਲਈ ਸਫਲਾ ਹੁੰਦਾ। ਜੇ ਮਹਾਰਾਜ ਸਾਹਿਬ ਜੀ ਨੇ ਆਖ ਦਿੱਤਾ ਨਾ ਵੀ ਆਹ ਬਾਉਲੀ ਸਾਹਿਬ ਬਣ ਗਈ ਭਾਈ, ਇਹਦੀਆਂ 84 ਪੌੜੀਆਂ ਵਾ, ਇਸ਼ਨਾਨ ਕਰਕੇ 84 ਪਾਠ ਜਪਜੀ ਸਾਹਿਬ ਦੇ ਲੈ ਲਓ, ਤੁਹਾਡਾ ਉਧਾਰ ਹੋ ਜਾਏਗਾ। ਅਤੇ ਇਹ ਸਦਾ ਲਈ ਸਫਲਾ ਬਚਨ ਹੈ। ਹੁਣ ਭਾਵੇਂ ਉਹ ਉਧਾਰ ਲੱਖਾਂ ਕਰ ਲੈਣ, ਭਾਵੇਂ ਕਰੋੜਾਂ ਕਰ ਲੈਣ, ਭਾਵੇਂ ਕੋਈ ਵੀ ਨਾ ਕਰੇ, ਮਹਾਰਾਜ ਨੇ ਤਾਂ ਬਚਨ ਸਫਲਾ ਕਰ ਦਿੱਤਾ। ਬਸ ਇੱਕ ਕਿਣਕਾ ਉੱਥੇ ਛੱਡ ਦਿੱਤਾ, ਪਰ ਹੁਣ ਉਹਦੇ ਰਾਹੀਂ ਭਾਵੇਂ ਲੱਖਾਂ ਲੋਕ ਪਾਰ ਉੱਤਰ ਜਾਣ ਅਤੇ ਭਾਵੇਂ ਕੋਈ ਵੀ ਵਿਸ਼ਵਾਸ ਨਾ ਕਰੇ, ਜੇ ਉਤਰਨਾ ਚਾਹੁਣ ਤਾਂ ਕਰੋੜਾਂ ਪਾਰ ਉੱਤਰ ਜਾਣਗੇ। ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਬਿਹਤਰ। ਉਹ ਕਹਿੰਦੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਲਯੁਗ ਵਿੱਚ ਜਿਹੜਾ ਜਹਾਜ਼ ਤਿਆਰ ਕੀਤਾ ਇਹ ਸਾਰੀ ਸ੍ਰਿਸ਼ਟੀ ਨੂੰ ਪਾਰ ਉਤਾਰ ਸਕਦਾ। ਪਰ ਉਸ ਦਿਨ ਵੀ ਆਪਾਂ ਵਿਚਾਰ ਕੀਤੀ ਸੀ ਵੀ ਸਾਰੀ ਸ੍ਰਿਸ਼ਟੀ ਨੇ ਤਾਂ ਚੜ੍ਹਨਾ ਹੀ ਨਹੀਂ ਜਹਾਜ਼ 'ਤੇ, ਚੜ੍ਹਨਾ ਨਹੀਂ ਤਾਂ ਪਾਰ ਉਤਰਨਾ ਨਹੀਂ। ਪਰ ਸਮਰੱਥਾ ਇੰਨੀ ਹੈ ਵੀ ਕਰੋੜਾਂ ਚੜ੍ਹ ਜਾਣਗੇ, ਕਰੋੜਾਂ ਹੀ ਪਾਰ ਉਤਰ ਜਾਣਗੇ। ਇਹ ਨਾਮ ਦਾ ਜਹਾਜ਼ ਮਹਾਰਾਜ ਨੇ ਇੱਕ ਕਣੀ ਵਿੱਚ ਇੰਨੀ ਸਮਰੱਥਾ ਇੰਨੀ ਬਖਸ਼ਿਸ਼ ਕਰ ਦਿੱਤੀ ਹੈ, ਜਿਹੜਾ ਵੀ ਆਸਰਾ ਲਵੇਗਾ ਉਹ ਹੀ ਪਾਰ ਉਤਰ ਜਾਵੇਗਾ। ਪਰ ਇਹ ਕੰਮ ਵੀ ਨਾਲ ਨਾਲ ਇੱਦਾਂ ਹੀ ਚੱਲਣਾ ਹੁੰਦਾ ਵੀ ਸਾਰਿਆਂ ਨੇ ਮਹਾਰਾਜ ਦੇ ਨਾਮ ਦਾ ਆਸਰਾ ਨਹੀਂ ਲੈਣਾ ਹੁੰਦਾ। ਸੰਸਕਾਰ ਜਿਹੜੇ ਨਾ ਉਹ ਸੁਭਾਅ ਨੂੰ ਪੱਕਾ ਕਰਦੇ ਅਤੇ ਸੁਭਾਅ ਨਹੀਂ ਬੰਦੇ ਦਾ ਬਦਲਦਾ ਹੁੰਦਾ। ਪਿੰਡਾਂ 'ਚ ਆਪਣੇ ਕਹਿੰਦੇ ਹੁੰਦੇ ਸੀ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਕਹਿੰਦੇ ਬਸ ਜਿਹੜੀਆਂ ਵਾਦੀਆਂ ਪਈਆਂ ਨਾ ਬੰਦੇ ਨੂੰ ਇਹ ਮਰਨ ਤੱਕ ਨਾਲ ਹੀ ਜਾਣਗੇ, ਇਹ ਆਦਤਾਂ ਛੁੱਟਦੀਆਂ ਨਹੀਂ ਹੁੰਦੀਆਂ ਛੇਤੀ ਕੀਤੇ। ਇਹ ਤਾਂ ਗੁਰੂ ਸਾਹਿਬ ਹੀ ਫੇਰਦੇ ਜਦੋਂ ਰੇਖ 'ਚ ਮੇਖ ਮਾਰਨ, ਨਹੀਂ ਤਾਂ ਇਹ ਸੰਸਕਾਰ ਸੁਭਾਅ ਬਣ ਜਾਂਦਾ। ਚੰਗਾ ਜਾਂ ਮੰਦਾ ਦੋਵੇਂ ਹੀ ਸੰਸਕਾਰ ਜਿਹੜੇ ਆ ਹੌਲੀ ਹੌਲੀ ਸੁਭਾਅ 'ਚ ਤਬਦੀਲ ਹੋ ਜਾਂਦੇ। ਮੰਨ ਲਓ ਕਿਸੇ ਨੇ ਸ਼ੁਰੂ ਕੀਤਾ ਹੱਲਾ ਪਾਪ, ਕੀ ਸ਼ੁਰੂ ਕੀਤਾ ਜੀ, ਇੱਕ ਵਾਰੀ ਝੂਠ ਬੋਲਿਆ ਅਤੇ ਉਹ ਸੰਸਕਾਰ ਦੀ ਇੱਕ ਨਿਸ਼ਾਨੀ ਅੰਦਰ ਪੈ ਗਈ ਮਾਮੂਲੀ ਜਿਹੀ, ਫਿਰ ਦੂਜੀ ਵਾਰੀ ਬੋਲਿਆ, ਤੀਜੀ ਵਾਰੀ ਬੋਲਿਆ, ਚੌਥੀ ਵਾਰੀ ਬੋਲਿਆ, ਹੌਲੀ ਹੌਲੀ ਉਹ ਇੱਕ ਖਾਕਾ ਜਿਹਾ ਅੰਦਰ ਬਣ ਜਾਂਦਾ, ਸੰਸਕਾਰ ਪੱਕਣ ਲੱਗ ਪੈਂਦਾ ਅਤੇ ਵਾਰ ਵਾਰ ਬੋਲਣ ਕਰਕੇ ਉਹ ਸੰਸਕਾਰ ਇੰਨਾ ਗਾੜਾ ਹੋ ਜਾਂਦਾ, ਫਿਰ ਸੁਭਾਅ ਬਣ ਜਾਂਦਾ। ਫਿਰ ਉਹਦਾ ਸੁਭਾਅ ਹੀ ਹੈ ਵੀ ਬੋਲਣਾ ਹੀ ਹੈ, ਫਿਰ ਬੋਲਣਾ ਝੂਠ ਹੈ, ਸੁਭਾਅ ਹੀ ਬਣ ਜਾਂਦਾ। ਨਾ ਵੀ ਜ਼ਰੂਰਤ ਹੋਵੇ ਤਾਂ ਵੀ ਬੋਲਣਾ, ਕਿਉਂ, ਕਿਉਂਕਿ ਸੁਭਾਅ ਪਰਪੱਕ ਹੋ ਗਿਆ। ਹੁਣ ਸੁਭਾਅ ਨਹੀਂ ਬਦਲਣਾ, ਗੁਰੂ ਸਾਹਿਬ ਜੀ ਦੀ ਕਿਰਪਾ ਹੀ ਇਹ ਹੁੰਦੀ ਹੈ ਕਿ ਕਿਣਕੇ ਕਰਕੇ ਵੀ ਵੀ ਸੰਸਕਾਰ ਤਬਦੀਲ ਹੋਣਗੇ ਅਤੇ ਸੁਭਾਅ ਬਦਲੇਗਾ, ਨਹੀਂ ਤਾਂ ਨਹੀਂ, ਨਹੀਂ ਤਾਂ ਮਰਨ ਤੱਕ ਉਹੀ ਸੁਭਾਅ ਰਹਿਣਾ ਬੰਦੇ ਦਾ। ਤੁਸੀਂ ਦੇਖ ਲਓ ਬਹੁਤ ਮਹਾਰਾਜ ਦੇ ਨੇੜੇ ਰਹਿਣ ਵਾਲਿਆਂ ਦਾ ਕਈ ਵਾਰੀ ਸੁਭਾਅ ਨਹੀਂ ਚੰਗਾ ਹੁੰਦਾ, ਨਹੀਂ ਬਦਲਦਾ, ਤਬਦੀਲੀ ਆਉਂਦੀ ਨਹੀਂ। ਦੁਨੀਆਂ ਦਾ ਕਿਹੜਾ ਫਰਕ ਪੈ ਗਿਆ ਸੀ, ਮਹਾਰਾਜ ਦੇ ਕੋਲ ਹੀ ਰਹਿੰਦਾ ਸੀ। ਸਿਮਰਤ ਸਾਸਤ ਸੋਧਿਆ ਭਾਈ ਬਣ ਸਤਿਗੁਰ ਭਰਮ ਨਾ ਜਾਏ। ਕਹਿੰਦੇ ਸਿਮਰਤੀਆਂ ਸਾਸਤਰਾਂ ਦੀ ਵਿਚਾਰ ਕਰੋ, ਇਹ ਸਾਰਾ ਤੁਹਾਨੂੰ ਉਪਦੇਸ਼ ਇਹੀ ਮਿਲੇਗਾ, ਸਤਿਗੁਰੂ ਤੋਂ ਬਿਨਾਂ ਭਰਮ ਨਹੀਂ ਨਿਕਲਦਾ ਹੁੰਦਾ। ਭਾਵੇਂ ਸਿਮਰਤੀਆਂ ਕੰਠ ਕਰ ਲਓ, ਭਾਵੇਂ ਸ਼ਾਸਤਰ ਪੜ੍ਹ ਲਓ, ਸਾਰੇ ਵੇਦ ਜ਼ਬਾਨੀ ਚੇਤੇ ਕਰ ਲਓ, ਇਹ ਭਰਮ ਜਿਹੜਾ ਮਨ ਦਾ ਸੰਸਾ ਇਹ ਨਹੀਂ ਨਿਕਲਣਾ। ਕਿਉਂਕਿ ਗੁਰੂ ਸਾਹਿਬ ਦੇ ਬਚਨ ਨੇ ਕਰਮ ਅਕਰਮ ਵਿਚਾਰ ਗਿਆ, ਸੰਸਾ ਸੁਣ ਵੇਦ ਪ੍ਰਾਣ, ਕਰਮ ਅਕਰਮ ਵਿਚਾਰੀਆ ਸੰਕਾ ਸੁਣ ਵੇਦ ਪ੍ਰਾਣ। ਕਿਉਂ, ਕਿਉਂਕਿ ਕਰਮਾਂ ਦੀ ਵਿਚਾਰ ਹੈ, ਜਿੰਨੀ ਮਰਜ਼ੀ ਉੱਥੋਂ ਤੁਸੀਂ ਕਰੀ ਜਾਓ ਪਰ ਮਨ ਦਾ ਭਰਮ ਨਹੀਂ ਨਿਕਲਣਾ। ਸਿਮਰਤ ਸਾਸਤ ਸੋਧਿਆ ਭਾਈ ਬਣ ਸਤਿਗੁਰ ਭਰਮ ਨਾ ਜਾਏ। ਕਹਿੰਦੇ ਸਾਸਤਰਾਂ ਦੀ ਸਿਮਰਤੀਆਂ ਦੀ ਵਿਚਾਰ ਕਰੋ ਚੰਗੀ ਤਰ੍ਹਾਂ, ਜਦੋਂ ਵਿਚਾਰ ਕਰਕੇ ਸੁਧਾਈ ਕਰਕੇ ਤੁਸੀਂ ਜਦੋਂ ਉਹਦਾ ਰਿਜ਼ਲਟ ਵੇਖੋਗੇ ਆਖਿਰ ਇਹੀ ਪਤਾ ਲੱਗੇਗਾ ਵੀ ਗੁਰੂ ਤੋਂ ਬਿਨਾਂ ਭਰਮ ਨਹੀਂ ਨਿਕਲਦਾ ਹੁੰਦਾ। ਸੰਸਾ ਸਾਧ ਹਿਰਦੈ ਵਸੈ, ਕੌਣ ਹਿਰੈ ਅਭਿਮਾਨ, ਕਰਮ ਅਕਰਮ ਵਿਚਾਰੀਏ, ਸੰਕਾ ਸੁਣ ਵੇਦ ਪੁਰਾਣ, ਸੰਸਾ ਸਦ ਹਿਰਦੈ ਵਸੈ। ਕਹਿੰਦੇ ਸੁਣ ਲਓ, ਵੇਦ ਪੁਰਾਣ ਵੀ ਸੁਣ ਲਓ, ਪਰ ਇਹ ਭਰਮ ਇਹ ਸੰਸਾ ਮਨ ਚੋਂ ਨਹੀਂ ਨਿਕਲਣਾ। ਕੌਣ ਦੂਰ ਕਰੇਗਾ? ਕਿਉਂਕਿ ਇਹ ਕਿਰਪਾ ਸਤਿਗੁਰੂ ਜੀ ਤੋਂ ਬਿਨਾਂ ਨਹੀਂ ਹੋਣੀ। ਅਨਕ ਕਰਮ ਕਰ ਥਾਕਿਆ ਭਾਈ, ਫਿਰ ਬੰਧਨ ਪਾਏ। ਕਹਿੰਦੇ ਅਨੇਕਾਂ ਕਰਮ ਕਰਕੇ ਕਈ ਵਾਰੀ ਬੰਦਾ ਸਾਰੀ ਜ਼ਿੰਦਗੀ ਥੱਕ ਜਾਂਦਾ, ਪਰ ਬੰਧਨ ਨਹੀਂ ਟੁੱਟਦੇ ਉਸਦੇ। ਕਿਉਂਕਿ ਜਿਹੜੇ ਕਰਮ ਨੂੰ ਧਰਮ ਦਾ ਕਰਮ ਕਰਕੇ ਕਰਦਾ ਪਿਆ, ਅਸਲ ਚ ਉਹ ਹੈ ਹੀ ਨਹੀਂ ਸੀ, ਉਹ ਬੰਧਨ ਕੱਟਣ ਦੇ ਯੋਗ ਹੈ ਹੀ ਨਹੀਂ ਸੀ, ਨਹੀਂ ਸੀ ਕੱਟਿਆ ਜਾ ਸਕਦਾ। ਅਨਕ ਕਰਮ ਕਰ ਥਾਕਿਆ ਭਾਈ, ਕਿਉਂਕਿ ਕਰਮ ਕਰਨਾ ਆਪਾਂ ਨੂੰ ਲੱਗਦਾ ਸੌਖਾ ਹੈ। ਕਰਮ ਕਾਂਡ ਜਿਹਨੂੰ ਕਹਿੰਦੇ ਆ, ਨਾਮ ਜਪਣਾ ਤੇ ਕਰਮ ਕਾਂਡ, ਇਹ ਦੋਨੋਂ ਚੀਜ਼ਾਂ ਵੱਖ ਵੱਖ ਨੇ, ਪੈਰਲਰ ਚੱਲਦੀਆਂ। ਨਾਮ ਤੋਂ ਬਿਨਾਂ ਬਾਕੀ ਜਿਹੜਾ ਕਰਮ ਹੈ ਕੁਦਰਤੀ ਸੌਖਾ ਲੱਗਦਾ ਹੁੰਦਾ ਸਾਰਿਆਂ ਨੂੰ। ਜੇ ਮੰਨ ਲਓ ਕੋਈ ਆਣ ਕੇ ਆਖੇ ਜੀ ਪਰੇਸ਼ਾਨੀ ਹੈ, ਕਿਵੇਂ ਦੂਰ ਹੋ ਸਕਦੀ? ਕੋਈ ਵੀ ਪਰੇਸ਼ਾਨੀ ਹੋ ਸਕਦੀ ਗ੍ਰਿਫਤ 'ਚ। ਜੇ ਕੋਈ ਗੁਰਮੁਖ ਨੂੰ ਆਖੇ ਭਾਈ ਕੋਈ ਗੱਲ ਨਹੀਂ, ਤੁਸੀਂ ਇਉਂ ਕਰੋ, ਸੁਖਣੀ ਸਾਹਿਬ ਦਾ ਪਾਠ ਕਰ ਲਿਆ ਕਰੋ ਰੋਜ਼ ਇੱਕ ਕਰਕੇ ਵੇਖੋ, ਥੋੜ੍ਹੇ ਦਿਨ ਤਾਂ ਮਹਾਰਾਜ ਦੀ ਕਿਰਪਾ ਹੋ ਜਾਏਗੀ। 100 ਬੰਦੇ ਨੂੰ ਤੁਸੀਂ ਇੱਦਾਂ ਆਖੋ, ਪਰੇਸ਼ਾਨ ਬੰਦਾ 100 ਬੈਠਾ ਹੋਵੇ ਤਾਂ ਉਹ ਆਪਣੀ ਪਰੇਸ਼ਾਨੀ ਦਾ ਹੱਲ ਪੁੱਛੇ। ਜੇ ਕੋਈ ਗੁਰਮੁਖ ਆ ਕੇ ਵੀ ਤੁਸੀਂ ਬਾਣੀ ਪੜ੍ਹੋ, ਕੋਈ ਨਹੀਂ ਇੱਕ ਘੰਟਾ ਲੱਗਣਾ ਅਤੇ ਤੁਸੀਂ ਇਹ ਮਹਾਰਾਜ ਕਿਰਪਾ ਕਰ ਦੇਣਗੇ, ਕੁਝ ਦਿਨ ਕਰਕੇ ਵੇਖੋ। ਗਰੰਟੀ ਹੈ 100 ਚੋਂ 5 ਬੰਦੇ ਕਰਨਗੇ। ਅਤੇ ਨਾਲ ਹੀ ਇਹ ਆਖ ਦਿੱਤਾ ਜਾਵੇ, ਜਿਹੜਾ 100 ਪਰੇਸ਼ਾਨ ਬੰਦਾ ਬੈਠਾ ਵੀ ਤੁਸੀਂ ਉਹ ਆਖਣ 'ਚ ਕੀ ਕਰੀਏ, ਪਰੇਸ਼ਾਨੀ ਕਿਵੇਂ ਜਾਊ, ਉਹਨੂੰ ਕਹਿ ਦਿਓ ਵੀ ਕੋਈ ਨਹੀਂ, ਮੰਗਲਵਾਰ ਕਾਲੀ ਚੀਜ਼ ਲੈ ਕੇ ਫਲਾਣੇ ਥਾਂ ਪਾਣੀ 'ਚ ਪਾ ਆਈ, ਤਾਂ 95 ਬੰਦੇ ਉਹ ਕੰਮ ਕਰਨ ਜਾਣਗੇ ਮੰਗਲਵਾਰ ਵਾਲਾ, ਸੁਖਣੀ ਸਾਹਿਬ ਵਾਲਾ ਨੇ ਕਰਨਗੇ। ਉਵੇਂ ਨਹੀਂ ਮਹਾਰਾਜ ਨੇ ਆਖਿਆ, ਆਖਣ ਔਖਾ ਸਾਚਾ ਨਾਓ। ਕੋਈ ਖੇਚਲ ਨਹੀਂ ਆਪਾਂ ਨੂੰ ਪੈਂਦੀ, ਪਰ ਹੈ ਫਿਰ ਵੀ ਔਖਾ ਕੰਮ। ਕਿਉਂ? ਕਿਉਂਕਿ ਕਰਮ ਕਾਂਡ ਕਰਨਾ, ਮਨ ਉੱਧਰ ਲੱਗਾ ਆਪਣਾ, ਸੁਭਾਅ ਜੂ ਪੱਕ ਗਿਆ, ਉਸ ਪਾਸੇ ਬਹੁਤ ਲੋਕ ਜਾਣਗੇ। ਉਹ ਕਰਮ ਕਰਕੇ ਮਹਾਰਾਜ ਕਹਿੰਦੇ ਥੱਕ ਗਿਆ ਭਾਵੇਂ ਬੰਦਾ, ਜਿੰਨੇ ਮਰਜ਼ੀ ਕਰ ਲਏ, ਵਿਚਾਰ ਕਰੇ ਮੰਗਲਵਾਰ ਦੀ ਸ਼ਨੀਵਾਰ ਦੀ ਕੀ ਕਰਨਾ। ਕਿਉਂਕਿ ਕਰਮ ਕਰਮ ਵਿਚਾਰੀਏ, ਬਹੁਤ ਵਿਚਾਰ ਹੈ ਸ਼ਾਸਤਰਾਂ 'ਚ ਸਿਮਰਤੀਆਂ 'ਚ, ਪਰ ਕਰਮਾਂ ਦੀ ਹੈ ਕੀ ਕਰਮ ਕੀਤੇ ਆ, ਕੀ ਉਹਦਾ ਫਲ ਬਣਦਾ, ਨਾਮ ਦਾ ਚਰਚਾ ਨਹੀਂ ਹੈ। ਇਸ ਲਈ ਆਖਿਆ ਸਿਮਰਤ ਸਾਹਤ ਸੋਧਿਆ ਭਾਈ ਗੁਣ ਸਤਿਗੁਰ ਭਰਮ ਨਾ ਜਾਏ। ਅਣਕ ਕਰਮ ਕਰ ਥਾਕਿਆ ਭਾਈ, ਫਿਰ ਜੋ ਨਹੀਂ ਪਾ। ਕਿਉਂਕਿ ਹਰੇਕ ਕਰਮ ਨੂੰ ਇੱਕ ਉਹਦੇ ਪਿੱਛੇ ਡਰ ਖੜਾ ਕਰਕੇ ਫਿਰ ਉਹਦੇ ਵਾਸਤੇ ਆਪਣਾ ਉਹਨਾਂ ਨੇ ਪ੍ਰੋਗਰਾਮ ਚਲਾਇਆ ਹੁੰਦਾ, ਫਿਰ ਉਹ ਪੁੱਛਣ ਜਾਂਦੇ ਲੋਕ, ਫਿਰ ਉਹ ਦੱਸਦੇ ਆ। ਉਵੇਂ ਥੋੜ੍ਹਾ ਵਿਦਵਾਨਾਂ ਨੇ ਆਖਿਆ ਇਹ ਬਚਨ ਕੀਤੇ ਆ, ਪੱਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆ ਵੈ ਛੇਤੀ, ਰਾਹੂ ਕੇਤੂ ਬੈਲ ਹਮਾਰੇ ਸਾੜ ਸਤੀ ਹੈ ਖੇਤੀ। ਸਾੜ ਸਤੀ ਦਾ ਡਰਾਵਾ ਦੇ ਦੇਣਾ, ਆਖਣਾ ਤੇਰੇ ਰਸਤੇ ਨੂੰ ਤੇ ਰਾਹੂ ਰੋਕੀ ਬੈਠਾ, ਕੇਤੂ ਬੈਠਾ ਇਸ ਵੇਲੇ ਤੇਰੇ ਗ੍ਰਹਿ 'ਚ, ਤਾਂ ਨਹੀਂ ਤੇਰਾ ਕੰਮ ਚੱਲਦਾ ਪਿਆ। ਪਹਿਲਾਂ ਡਰਾ ਲੈਣਾ, ਫਿਰ ਆਖਣਾ ਲੈ ਪੱਤਰੀ ਖੋਲ੍ਹ ਕੇ ਤੈਨੂੰ ਦੱਸਦੇ ਹੱਲ ਵੀ ਹੁਣ ਤੈਨੂੰ ਕੀ ਕਰਨਾ ਪੈਣਾ। ਉਹ ਕੋਈ ਬੰਦਾ ਏਦਾਂ ਵਿਚਾਰਾ ਪਰੇਸ਼ਾਨ ਸੀ, ਉਹਨੇ ਜਾ ਕੇ ਆਖਿਆ ਵੀ ਕੋਈ ਕੰਮ ਨਹੀਂ ਚੱਲਦਾ ਪਿਆ, ਕੋਈ ਦੱਸੋ ਜੀ ਕਿਵੇਂ ਕੰਮ 'ਚ ਬਰਕਤ ਪਵੇ। ਉਹ ਆਂਦਾ ਕੋਈ ਨਹੀਂ, ਵੇਖ ਕੇ ਦੱਸਦੇ। ਉਹਨੇ ਖੋਲ੍ਹੀ ਪੱਤਰੀ, 2-4 ਵਾਰ ਇੱਧਰ ਉੱਧਰ ਕੀਤੀ, ਕਹਿੰਦਾ ਵੀ ਹਾਂ ਇਹ ਸ਼ਨੀ ਨੇ ਤੇਰਾ ਰਸਤਾ ਮੱਲਿਆ ਅਤੇ ਹੁਣ ਉਪਾਅ ਕਰਨਾ ਪੈਣਾ। ਕਹਿੰਦੇ ਕੀ? ਉਹ ਕਹਿੰਦਾ ਵੀ ਕੋਈ ਕਾਲੇ ਰੰਗ ਦੀ ਚੀਜ਼ ਦਾਨ ਕਰ ਦੇ ਸ਼ਨੀਵਾਰ, ਆਪੇ ਕੰਮ ਚੱਲ ਪਏਗਾ। ਉਹ ਕਹਿੰਦਾ ਜੀ ਕੀ ਦਾਨ ਕਰਾਂ? ਕਹਿੰਦੇ ਚੱਲ ਇੱਦਾਂ ਕਰ, ਕਾਲੇ ਰੰਗ ਦੀ ਮੱਝ ਦਾਨ ਕਰ ਦੇ ਤੂੰ। ਉਹ ਕਹਿੰਦਾ ਮੱਝ ਦਾਨ ਕਰਨ ਜੋਗੇ ਨਹੀਂ ਮੇਰੇ ਕੋਲ ਪੈਸੇ ਹੈਗੇ, ਮੈਂ ਤਾਂ ਕਹਿ ਰਿਹਾ ਵੀ ਕੋਈ ਕੰਮ ਦੱਸੋ ਵੀ ਜਿਹਦੇ ਨਾਲ ਕੰਮ ਚੱਲ ਪਏ, ਮੈਂ ਕਿੱਥੋਂ ਮੱਝ ਦਾਨ ਕਰਨੀ। ਉਹ ਕਹਿੰਦੇ ਅੱਛਾ ਤੇਰੇ ਕੋਲ ਮੱਝ ਦਾਨ ਜੋਗੇ ਪੈਸੇ ਹੈ ਨਹੀਂ, ਚਲੋ ਇਉਂ ਕਰ ਫਿਰ ਤੂੰ ਭਾਈ, ਤੂੰ 21 ਮੀਟਰ ਕਾਲਾ ਕੱਪੜਾ ਲੈ ਕੇ ਦਾਨ ਕਰ ਦੇ। ਉਹ ਕਹਿੰਦਾ ਵੀ 21 ਮੀਟਰ ਦੇ ਪੈਸੇ ਨਹੀਂ ਹੈਗੇ, ਸੱਚੀ ਗੱਲ ਹੈ। ਕਹਿੰਦੇ ਅੱਛਾ ਚੱਲ 11 ਮੀਟਰ ਕਰ ਦੇ। ਕਹਿੰਦਾ ਵੀ ਮੈਂ ਕੀ ਤੁਹਾਡੇ ਕੋਲ ਝੂਠ ਬੋਲਣਾ, 11 ਮੀਟਰ ਦੇ ਵੀ ਪੈਸੇ ਨਹੀਂ ਹੈਗੇ। ਉਹ ਕਹਿੰਦਾ ਚੱਲ 5 ਮੀਟਰ ਲਾਇਆ। ਉਹ ਕਹਿੰਦਾ ਫੇਰ ਕਿਤੇ ਦੇ ਸਕਦਾ, ਅੱਜ ਤੇ 5 ਮੀਟਰ ਦੇ ਵੀ ਨਹੀਂ ਹੈਗੇ। ਉਹ 2 ਮਿੰਟ ਚੁੱਪ ਕਰਕੇ ਅੱਖਾਂ ਬੰਦ ਕੀਤੀਆਂ, ਕਹਿੰਦਾ ਮੈਂ ਤੇਰਾ ਕਰ ਦਿੱਤਾ ਇਲਾਜ, ਜਾ ਜਿੱਥੇ ਮਰਜ਼ੀ ਫਿਰ, ਸ਼ਨੀ ਤੇਰਾ ਕੁਝ ਨਹੀਂ ਵਿਗਾੜ ਸਕਦਾ। ਉਹ ਕਹਿੰਦਾ ਅੱਛਾ ਜੀ ਤੁਸੀਂ ਕਰਤਾ, ਹੁਣ ਕਿੱਦਾਂ ਨਹੀਂ ਵਿਗਾੜ ਸਕਦਾ, ਮੈਂ ਤਾਂ ਕੁਝ ਹਜੇ ਦਾਨ ਵੀ ਨਹੀਂ ਕੀਤਾ। ਉਹ ਕਹਿੰਦਾ ਜਿਹਦੇ ਕੋਲ 5 ਮੀਟਰ ਦੇ ਕੱਪੜੇ ਦੇ ਦਾਨ ਕਰਨ ਦੇ ਪੈਸੇ ਆਣੀ ਉਹਦੀ ਲੱਤ ਭੰਨ ਲੈਣੀ ਸ਼ਨੀ ਨੇ, ਜਿੱਥੇ ਮਰਜ਼ੀ ਤੁਰਿਆ ਫਿਰ ਤੂੰ, ਤੈਨੂੰ ਕੀ ਕਰ ਲਏਗਾ ਉਹ? ਵੀ ਜਦੋਂ ਨਹੀਂ ਗੱਲ ਬਣੀ 5 ਮੀਟਰ ਤੇ ਆ ਗਿਆ, ਪਹਿਲਾਂ ਅਗਲੇ ਨੇ ਡਰਾਇਆ ਵੀ ਇਹ ਤਾਂ ਤੇਰਾ ਰਸਤਾ ਰੋਕ ਕੇ ਖੜਾ ਜੀ, ਤੈਨੂੰ ਤਾਂ ਮੱਝ ਦਾਨ ਕਰਨੀ ਪੈਣੀ। ਉਹ ਕਰਮ 95% ਲੋਕ ਕਰਨ ਲਈ ਤਿਆਰ, ਪਰ ਮਹਾਰਾਜ 5ਵੇਂ ਪਾਤਸ਼ਾਹ ਦਾ ਵਚਨ ਗੁਰਮੁਖੋ ਅਣਕ ਕਰਮ ਕਰ ਥੱਕਿਆ ਭਾਈ, ਕਹਿੰਦੇ ਥੱਕ ਜਾ ਇਹੋ ਜਿਹੇ ਕਰਮ ਕਰਦਾ ਕਰਦਾ ਭਾਉ, ਫਿਰ ਬੰਧਨ ਪਾਏ, ਮੁੜ ਕੇ ਬੰਧਨਾਂ ਚ ਹੀ ਪਵੇਗਾ ਇਹ ਹੰਗਤਾ ਮਮਤਾ ਦੇ ਬੰਧਨ। ਇਸ ਤਰ੍ਹਾਂ ਦੇ ਕਰਮ ਕੀਤਿਆਂ ਕਦੇ ਵੀ ਨਹੀਂ ਟੁੱਟਣ ਲੱਗੇ। ਚਾਰੇ ਪੰਡਾਂ ਸੋਧੀਆਂ ਭਾਈ ਬਣ ਸਤਿਗੁਰ ਨਾ ਹੀ ਜਾਏ, ਕਹਿੰਦੇ ਉੱਤਰ ਦੱਖਣ ਪੂਰਬ ਪੱਛਮ ਚਾਰਾਂ ਕੁੰਟਾਂ ਚ ਫਿਰ ਕੇ ਵੇਖ ਲਿਆ, ਤਾਂ ਨਿਰਣਾ ਕਰਕੇ ਤੁਹਾਨੂੰ ਦੱਸਦੇ ਆ ਬਿਨ ਸਤਿਗੁਰ ਨਾ ਹੀ ਜਾਏ। ਬਿਨਾਂ ਸਤਿਗੁਰੂ ਜੀ ਦੇ ਚਰਨਾਂ ਤੋਂ, ਮਹਾਰਾਜ ਦੀ ਸ਼ਰਨ ਤੋਂ ਬਿਨਾਂ ਜਾਏ ਹੁੰਦੀ ਜਗ੍ਹਾ ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ ਜਾ ਕੇ ਕਲਿਆਣ ਹੋ ਸਕਦੀ ਹੋਵੇ, ਭਲਾਓ ਜੀ ਕੋਈ ਜਗ੍ਹਾ ਨਹੀਂ ਹੈਗੀ ਅਸੀਂ ਬਿਨਾਂ ਸਤਿਗੁਰੂ ਤੋਂ, ਬਿਨ ਸਤਿਗੁਰ ਭਰਮ ਨਾ ਜਾਏ। ਕਹਿੰਦੇ ਕੌਣ ਭਰਮ ਕੱਢੇ ਭਾਈ, ਕਿਹੜੀ ਐਸੀ ਜਗ੍ਹਾ ਜਿੱਥੇ ਜਾ ਕੇ ਭਲਾ ਹੋ ਸਕਦਾ? ਚਾਰਾਂ ਕੁੰਟਾਂ ਚ ਫਿਰ ਕੇ ਦੇਖ ਲਿਆ, 5ਵੇਂ ਪਾਤਸ਼ਾਹ ਕਹਿੰਦੇ ਤੁਹਾਨੂੰ ਦੱਸਦੇ ਆ ਸਤਿਗੁਰੂ ਤੋਂ ਬਿਨਾਂ ਕੋਈ ਜਗ੍ਹਾ ਨਹੀਂ ਹੁੰਦੀ ਜਿੱਥੇ ਜਾ ਕੇ ਭਲਾ ਹੋ ਸਕਦਾ। ਚਾਰੇ ਕੁੰਡਾਂ ਸੋਧੀਆਂ ਭਾਈ ਬਣ ਸਤਿਗੁਰ ਨਾ ਹੀ ਜਾਏ, ਵੱਡ ਭਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਧਿਆਏ। ਵੱਡੇ ਭਾਗਾਂ ਵਾਲਿਆਂ ਨੇ ਗੁਰੂ ਸਾਹਿਬ ਜੀ ਦਾ ਨਾਮ ਧਿਆਇਆ, ਪ੍ਰਾਪਤੀ ਕੀਤੀ ਗੁਰੂ ਸਾਹਿਬ ਜੀ ਦੀ। ਬਹੁਤ ਵੱਡੇ ਭਾਗ ਹੁੰਦੇ ਜੇ ਕੋਈ ਮਹਾਰਾਜ ਦੇ ਚਰਨਾਂ ਨਾਲ ਜੁੜ ਜੇ ਤਾਂ। ਜੇ ਇਹ ਜੇ ਕਰਮ ਕਾਂਡ ਕਰਨੇ ਬੰਦ ਕਰਕੇ ਕੋਈ ਗੁਰਦੁਆਰਾ ਸਾਹਿਬ ਆਉਣ ਲੱਗ ਪਵੇ, ਸੰਗਤ ਕਰੇ, ਨਿਤਨੇਮ ਕਰੇ, ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰੇ, ਕਹਿੰਦੇ ਸਮਝ ਲਓ ਵੱਡੇ ਭਾਗ ਹੈ ਬੰਦੇ ਦੇ, ਬਹੁਤ ਵੱਡੇ। ਵੱਡੇ ਭਾਗਾਂ ਤੋਂ ਬਿਨਾਂ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਪ੍ਰੇਮ ਮਨ ਚ ਪੈਦਾ ਨਹੀਂ ਹੁੰਦਾ। ਵਡਭਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਧਿਆਏ, ਫਿਰ ਕੋਈ ਹਰੀ ਦਾ ਨਾਮ ਧਿਆਵੇ, ਸਮਝ ਲਓ ਜੇ ਵੱਡੇ ਭਾਗਾਂ ਦੁਆਰਾ ਕੋਈ ਗੁਰੂ ਸਾਹਿਬ ਜੀ ਦੇ ਚਰਨੀ ਲੱਗਾ ਤੇ ਇਹ ਚਰਨੀ ਲੱਗਣ ਵਾਲਾ ਵੀ ਕੰਮ ਸਾਧ ਸੰਗਤ ਜੀ। ਬਹੁਤ ਸਾਰੀਆਂ ਚੰਗੀਆਂ ਮਰਿਆਦਾਵਾਂ ਆਪਣੇ ਚ ਹੌਲੀ ਹੌਲੀ ਖਤਮ ਹੋ ਗਈਆਂ। ਆਪਾਂ ਪਹਿਲਾਂ ਮਰਿਆਦਾ ਚ ਇੱਕ ਗੱਲ ਪੜ੍ਹਦੇ ਹੁੰਦੇ ਸਾਂ, ਲਿਖੀ ਹੋਈ ਮਰਿਆਦਾ ਦੀ ਗੱਲ ਸੀ, ਅੱਜ ਕੱਲ੍ਹ ਨਹੀਂ ਲਿਖੀ ਮਿਲਦੀ ਉਹ, ਹੁਣ ਉਹ ਮਨਫੀ ਕਰ ਦੇ ਘਟਾ ਦਿੱਤੀ ਬੜੇ ਤਰੀਕੇ ਨਾਲ ਵਿੱਚੋਂ ਕੱਢ ਦਿੱਤੀ ਹੈ। ਪਹਿਲਾਂ ਏਦਾਂ ਹੁੰਦਾ ਸੀ ਕਿਸੇ ਦੇ ਘਰੇ ਬੱਚੇ ਨੇ ਜਨਮ ਲੈਣਾ ਤੇ ਲੋਕਾਂ ਵਧਾਈ ਦੇਣਾ ਉਹਨਾਂ ਸਾਰਿਆਂ ਸੱਜਣਾਂ ਮਿੱਤਰਾਂ ਤੇਈਆਂ ਸੁਨੇਹੀਆਂ ਨੇ ਇਹ ਪੁੱਛਣਾ ਵੀ ਇਹਨੂੰ ਮਹਾਰਾਜ ਦੇ ਚਰਨੀ ਕਿੱਦਣ ਲਾਉਣਾ ਜੀ, ਕਿਸ ਦਿਨ ਇਹਨੂੰ ਚਰਨੀ ਲਾਉਣਾ। ਇਹ ਚੱਲਦਾ ਸੀ ਆਪਣੇ ਚ ਮਰਿਆਦਾ ਸੀ ਇਹ, ਤੇ ਫਿਰ ਘਰ ਵਾਲਿਆਂ ਨੇ ਦੱਸਣਾ ਵੀ ਫਲਾਣੇ ਦਿਨ ਆਪਾਂ ਮਹਾਰਾਜ ਦੇ ਚਰਨੀ ਲਾਉਣਾ ਬੱਚੇ ਨੂੰ, ਤੁਸੀਂ ਉਸ ਦਿਨ ਆਉਣਾ ਸਾਰਿਆਂ ਨੇ। ਫਿਰ ਉਹਨਾਂ ਦੇ ਦੱਸੇ ਹੋਏ ਦਿਨ ਤੇ ਸਾਰੀ ਬਰਾਦਰੀ ਨੇ ਇਕੱਠੀ ਹੋਣਾ, ਦੇਗ ਬਣਾ ਕੇ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਚ ਬੱਚੇ ਨੂੰ ਲੈ ਕੇ ਆਉਣਾ, ਫਿਰ ਉੱਥੇ ਅਰਦਾਸ ਕਰਾਉਣੀ ਤੇ ਫਿਰ ਉਹਦੇ ਚੰਗੇ ਸੰਸਕਾਰਾਂ ਵਾਸਤੇ ਮਹਾਰਾਜ ਜੀ ਦੇ ਅੱਗੇ ਅਰਜੋਈ ਕਰਦੇ ਆਖਣਾ ਅੱਜ ਭਾਈ ਆਪਾਂ ਬੱਚਾ ਮਹਾਰਾਜ ਦੇ ਚਰਨੀ ਲਾ ਦਿੱਤਾ। ਇੱਕ ਬੜੀ ਸੋਹਣੀ ਮਰਿਆਦਾ ਸੀ ਜਿਹੜੀ ਹੌਲੀ ਹੌਲੀ ਘਟ ਗਈ ਜਾਂ ਘਟਾ ਦਿੱਤੀ, ਪਰ ਚਲੋ ਫਿਰ ਵੀ ਕੁਝ ਗੁਰਸਿੱਖ ਪਰਿਵਾਰ ਐਸੇ ਹੈਗੇ ਨੇ ਜਦੋਂ ਮਹਾਰਾਜ ਕੋਈ ਕਿਰਪਾ ਕਰਦਾ ਉਹਨਾਂ ਦੇ ਘਰੇ ਕੋਈ ਬੱਚਾ ਕੋਈ ਧੀ ਪੁੱਤਰ ਪੈਦਾ ਹੁੰਦਾ ਤਾਂ ਫਿਰ ਉਹ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ, ਅਰਦਾਸ ਹੁੰਦੀ, ਫਿਰ ਮੁੱਖ ਵਾਕ ਲਿਆ ਜਾਂਦਾ, ਫਿਰ ਉਹਦੇ ਤੋਂ ਉਹਦਾ ਨਾਮ ਰੱਖਦੇ ਆ। ਫਿਰ ਵੀ ਕੁਝ ਗੁਰਮੁਖਾਂ ਨੇ ਇਹਨੂੰ ਸਾਂਭਿਆ ਹੋਇਆ ਹਾਲੇ, ਪਰ ਪਹਿਲਾਂ ਪੱਕਾ ਹੀ ਸੀ ਹਰੇਕ ਵਾਸਤੇ ਇਹ ਮਰਿਆਦਾ ਸੀ, ਪਰ ਹੌਲੀ ਹੌਲੀ ਇਹ ਚੀਜ਼ਾਂ ਘਟਦੀਆਂ ਜਾਂਦੀਆਂ। ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸੱਚ ਸੋਏ, ਕਹਿੰਦੇ ਪਰਮਾਤਮਾ ਤੇ ਉਹਦਾ ਨਾਮ ਸਦਾ ਹੀ ਪਵਿੱਤਰ ਹੁੰਦਾ। ਸੱਚ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ, ਸੱਚ ਸਦਾ ਹੀ ਪਵਿੱਤਰ ਹੁੰਦਾ, ਨਿਰਮਲਾ ਹੀ ਹੁੰਦਾ। ਨਿਰਮਲ ਸੱਚ ਸੋਏ, ਸੋਏ ਕਹਿੰਦੇ ਨੇ ਸੋਭਾ ਨੂੰ, ਅਕਾਲ ਪੁਰਖ ਵਾਹਿਗੁਰੂ ਦੀ ਤੇ ਨਾਮ ਦੀ ਸੋਭਾ ਹੋਣ ਕਰਕੇ ਨਾਮ ਜਪਣ ਵਾਲਿਆਂ ਦੀ ਵੀ ਸੋਭਾ ਹੁੰਦੀ ਔਰ ਉਹ ਪਵਿੱਤਰ ਸੋਭਾ। ਨਿਰਮਲ ਸਾਚੇ ਸੋਏ ਕਿਉਂ, ਨਿਰਮਲ ਸੋਏ ਕਿਉਂ ਆਖਿਆ? ਸੋਏ ਦਾ ਅਰਥ ਸੋਭਾ, ਇਹਦਾ ਅਰਥ ਹੈ ਵੀ ਸੋਭਾ ਝੂਠੀ ਵੀ ਹੁੰਦੀ ਹੈ, ਸੱਚੀ ਵੀ ਹੁੰਦੀ, ਪਵਿੱਤਰ ਵੀ ਹੁੰਦੀ ਤੇ ਅਪਵਿੱਤਰ ਸੋਭਾ ਵੀ ਹੁੰਦੀ। ਕਿਵੇਂ ਝੂਠੀ ਸੋਭਾ? ਕਿਵੇਂ? ਲੋਕ ਲਟੇਰਿਆਂ ਦੀ, ਡਾਕੂਆਂ ਦੀ, ਲੀਡਰਾਂ ਦੀ ਵੀ ਮੂੰਹ ਤੇ ਸਿਫਤ ਕਰ ਦਿੰਦੇ, ਸੋਭਾ ਕਰਦੇ, ਪਰ ਉਹ ਝੂਠੀ ਹੁੰਦੀ, ਅਸਲੀ ਨਹੀਂ ਹੁੰਦੀ। ਉਹ ਸਿਰਫ ਖੁਸ਼ਾਮਦ ਤੌਰ ਤੇ ਆਪਣੇ ਸਵਾਰਥ ਵਾਸਤੇ ਕੀਤੀ ਜਾਂਦੀ ਹੈ, ਇਸ ਕਰਕੇ ਉਸ ਸੋਭਾ ਨੂੰ ਸੱਚੀ ਸੋਭਾ ਨਹੀਂ ਆਖਿਆ ਜਾਂਦਾ। ਸੋਭਾ ਕਰਦੇ ਲੋਕ, ਸੋਭਾ ਤਾਂ ਡਾਕੂਆਂ ਦੀ ਕਰ ਦਿੰਦੇ ਲੋਕ, ਡਰਦੇ ਲਟੇਰਿਆਂ ਦੀ ਕਰ ਦੇਣਗੇ, ਡਰਦੇ ਲੋਕ ਕਰ ਦਿੰਦੇ ਸੋਭਾ, ਪਰ ਉਹ ਅਸਲ ਵਿੱਚ ਨਿਰਮਲ ਸੋਭਾ ਨਹੀਂ ਹੁੰਦੀ। ਥੋੜ੍ਹਾ ਪਰੇ ਜਾਣ ਦੀ ਡੇਰਾ ਉਹੀ ਲੋਕ ਜਿਹੜੇ ਸੋਭਾ ਕਰਦੇ ਫਿਰ ਪਿੱਠ ਪਿੱਛੇ ਕੁਝ ਹੋਰ ਕਹਿਣ ਡੇ ਹੁੰਦੇ। ਪਰ ਜਿਹੜੀ ਨਾਮ ਜਪਣ ਵਾਲਿਆਂ ਦੀ, ਨਾਮੀ ਦੀ ਅਤੇ ਨਾਮ ਦੇ ਮਾਲਕ ਦੀ ਸੋਭਾ, ਪੰਜਵੇਂ ਪਾਸ਼ੇ ਦੇ ਬਚਨ ਗੁਰਮੁਖੋ ਕਹਿੰਦੇ ਉਹ ਨਿਰਮਲ ਸੋਭਾ, ਨਿਰਮਲ ਸੱਚੇ ਸੋਏ। ਉਹ ਸੋਭਾ ਪਰਮਾਤਮਾ ਦੀ ਪਵਿੱਤਰ ਹੈ, ਨਿਰਮਲ ਹੈ, ਉਹ ਕਿਸੇ ਖੁਸ਼ਾਮਦ ਵਾਸਤੇ ਨਹੀਂ ਕੀਤੀ ਜਾਂਦੀ। ਜੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਨਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਾਲ ਰਾਖੀ ਮੇਰੀ, ਤੇ ਉਹ ਕੋਈ ਖੁਸ਼ਾਮਦ ਬਚਨ ਨਹੀਂ, ਵਾਕਈ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਵੱਡੇ ਨੇ। ਏਡਾ ਵਿਸ਼ਾਲ ਹਿਰਦਾ, ਕਿਤੋਂ ਸੱਚ ਦੀ ਆਵਾਜ਼ ਆਈ ਤੇ ਪੰਜਵੇਂ ਪਾਤਸ਼ਾਹ ਜੀ ਨੇ ਉਹਨੂੰ ਆਪਣੇ ਗੱਲ ਨਾਲ ਲਾ ਲਿਆ। ਭਾਵੇਂ ਬਾਬਾ ਫਰੀਦ ਹੈ, ਕਬੀਰ ਸਾਹਿਬ ਨੇ, ਭਾਵੇਂ ਸਧਨਾ ਕਸਾਈ ਹੈ, ਭਾਵੇਂ ਪੰਡਿਤ ਤਰਲੋਚਨ ਹੈ, ਭਾਵੇਂ ਕੋਈ ਹੈ, ਕੋਈ ਗਰੀਬੀ, ਕੋਈ ਅਮੀਰੀ, ਕੋਈ ਕਿਸੇ ਦਾ ਧਰਮ, ਕੋਈ ਮਜ਼ਹਬ, ਕੋਈ ਦੀਵਾਰ ਉੱਥੇ ਖੜੀ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ। ਇਸ ਲਈ ਆਖਿਆ ਸਭ ਤੋਂ ਵੱਡਾ ਸੱਚੀ ਸੋਭਾ ਹੈ, ਪਵਿੱਤਰ ਸੋਭਾ। ਨਦਰ ਕਰਿਓ ਜੈਸੇ ਆਪਣੀ ਭਾਈ ਤਿਸ ਪ੍ਰਾਪਤ ਹੋਏ। ਪਰ ਇਹ ਅਸਲ ਚ ਕਹਿੰਦੇ ਗੁਰਮੁਖੋ, ਸੱਚੀ ਸੋਭਾ ਕਰਨ ਦਾ ਅਵਸਰ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਹਨਾਂ ਉੱਤੇ ਮਹਾਰਾਜ ਮਿਹਰ ਦੀ ਨਜ਼ਰ ਕਰਨਗੇ, ਗੁਰੂ ਸਾਹਿਬ ਜਿਹਨਾਂ ਉੱਤੇ ਕਿਰਪਾ ਦ੍ਰਿਸ਼ਟੀ ਪਾ ਦੇਣਗੇ। ਫਿਰ ਉਹਨਾਂ ਕੋਲ ਸਮਾਂ ਹੁੰਦਾ ਵੀ ਕੁਝ ਸਮਾਂ ਅਕਾਲ ਪੁਰਖ ਵਾਹਿਗੁਰੂ ਦੀ ਸੋਭਾ ਕਰੀਏ, ਕਿਉਂਕਿ ਉਹ ਪਵਿੱਤਰ ਤੇ ਨਿਰਮਲ ਸੋਭਾ, ਉਸ ਕਰਕੇ ਆਪਣੀ ਵੀ ਸੋਭਾ ਹੋਵੇਗੀ। ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ, ਇਹ ਮਹਾਰਾਜ ਦੇ ਬਚਨ ਨੇ। ਨਦਰ ਕਰਿਓ ਜੈਸੇ ਆਪਣੀ ਭਾਈ ਤਿਸ ਪ੍ਰਾਪਤ ਹੋਏ। ਕੋਟ ਮਧੇ ਜਨ ਪਾਈਏ ਭਾਈ, ਵਿਰਲਾ ਕੋਈ ਕੋਈ। ਕਹਿੰਦੇ ਨਿਰਮਲ ਸੋਭਾ ਕਰਦਾ ਤੁਹਾਨੂੰ ਕਰੋੜਾਂ ਚ ਕੋਈ ਕੋਈ ਲੱਭੇਗਾ, ਕੋਈ ਵਿਰਲਾ ਜਿਹੜਾ ਇਸ ਪਾਸੇ ਲੱਗਾ ਹੋਵੇ। ਨਹੀਂ ਤਾਂ ਮੈਂ ਬੇਨਤੀ ਕੀਤੀ, ਬਾਕੀ ਕਰਮ ਕਰਨ ਵਾਸਤੇ ਬਹੁਤ ਛੇਤੀ ਲੋਕ ਤਿਆਰ ਹੁੰਦੇ, ਜਿਹਨੂੰ ਮੁੜ ਕੇ ਆਪਾਂ ਕਰਮ ਕਾਂਡ ਕਹਿੰਦੇ। ਇੱਧਰ ਗਿਣਤੀ ਘੱਟ ਹੁੰਦੀ, ਧਰਮ ਦੇ ਰਸਤੇ ਤੇ ਚੱਲਣ ਵਾਲਿਆਂ ਦੀ ਭੀੜ ਨਹੀਂ ਹੁੰਦੀ। ਆਪਾਂ ਪਰਖਣਾ ਹੋਵੇ ਨਾ, ਅੱਜ ਇੱਕ ਧਾਰਮਿਕ ਸਮਾਗਮ ਰੱਖੋ, ਇੱਕ ਪਾਸੇ ਗਰਾਊਂਡ 'ਚ ਰੱਖੋ ਧਾਰਮਿਕ ਸਮਾਗਮ, ਅਤੇ 10-20 ਮੀਲ 'ਤੇ ਤੁਸੀਂ ਕੋਈ ਗਾਉਣ ਵਾਲਾ ਜਾਂ ਗਾਉਣ ਵਾਲੀ ਸੱਦੋ, ਅਤੇ ਫਿਰ ਗਿਣਤੀ ਵੇਖਿਓ ਵੀ ਕਿੱਧਰ ਕਿੰਨੀ ਹੈ, ਪਤਾ ਲੱਗ ਜਾਏਗਾ ਕਿਹੜੇ ਪਾਸੇ ਦਾ ਸੁਭਾਅ ਲੋਕਾਂ ਦਾ, ਆਪਣੇ ਆਪ ਪਤਾ ਲੱਗ ਜਾਣਾ। ਲੋਕ 15-15-20-20 ਦਿਨ ਮਹੀਨਾ ਪਹਿਲਾਂ ਟਿਕਟਾਂ ਲੈ ਲੈਂਦੇ ਵੀ ਅਗਲੀਆਂ ਸੀਟਾਂ 'ਤੇ ਆਪਾਂ ਬੈਠਣਾ, ਇਹ ਨਾ ਹੋਵੇ ਮੁੜ ਕੇ ਉਹਦੇ ਨੂੰ ਪੈਸੇ ਵੀ ਖਰਚੀਏ ਅਤੇ ਵਾਰੀ ਪਿੱਛੇ ਜੇ ਆ ਜਾਏ। ਇਸ ਲਈ ਗੁਰੂ ਸਾਹਿਬ ਦਾ ਬਚਨ ਕਹਿੰਦੇ ਕੋਟ ਮਧੇ ਜਨ ਪਾਈਏ ਭਾਈ, ਕਹਿੰਦੇ ਕਰੋੜਾਂ ਵਿੱਚ ਕੁਝ ਘੱਟ ਲੋਕ ਐਸੇ ਹੁੰਦੇ, ਵਿਰਲਾ ਕੋਈ ਕੋਈ। ਜਗ ਮੈਂ ਉੱਤਮ ਕੱਢ ਗਿਆ ਵਿਰਲੇ ਕਈ ਕੇ, ਇਹ ਧਰਮ ਦੇ ਰਸਤੇ ਤੇ ਚੱਲਣ ਵਾਲਿਆਂ ਦੀ ਗਿਣਤੀ ਘੱਟ ਹੁੰਦੀ, ਪਰ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਫਿਰ ਵੀ ਇਹ ਚੱਲ ਰਿਹਾ ਹੈ, ਇਹ ਧਰਮ ਦੀ ਮਰਿਆਦਾ ਚੱਲ ਰਹੀ ਹੈ। ਕਿਉਂਕਿ ਕੁਝ ਗੁਰਮੁਖ, ਕੁਝ ਨਾਮ ਰਸੀਏ, ਕੁਝ ਆਤਮਕ ਉੱਚਤਾ ਵਾਲੇ ਗੁਰਮੁਖ ਪਿਆਰੇ ਸੰਸਾਰ 'ਤੇ ਆਉਂਦੇ ਰਹਿੰਦੇ, ਜਿਹੜੇ ਆਪਣੇ ਜੀਵਨ ਸਮਾਚਾਰਾਂ ਕਰਕੇ, ਗੁਰਮਤ ਦਾ ਪ੍ਰਚਾਰ ਕਰਕੇ ਅਤੇ ਭਲੇ ਦੇ ਰਸਤੇ 'ਤੇ ਤੋਰੀ ਰੱਖਦੇ ਲੋਕਾਂ ਨੂੰ, ਇਸ ਕਰਕੇ ਉਹਨਾਂ ਦੀ ਇਹ ਦੇਣ ਕਰਕੇ ਇਹ ਚੱਲ ਰਿਹਾ ਹੁੰਦਾ ਧਰਮ। ਨਾਨਕ ਰੱਤਾ ਸੱਚ ਨਾਮ ਭਾਈ, ਸੁਣ ਮਨ ਤਨ ਨਿਰਮਲ ਹੋਏ। ਤੇ ਸ਼ਬਦ ਦੀ ਸੰਪੂਰਨਤਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ। ਨਾਨਕ ਰੱਤਾ ਸੱਚ ਨਾਮ, ਰੱਤੇ ਦਾ ਅਰਥ ਹੁੰਦਾ ਰੰਗਿਆ ਹੋਇਆ। ਜਿਹਨਾਂ ਗੁਰਮੁਖਾਂ ਦਾ ਮਨ ਨਾਮ ਰੰਗ ਵਿੱਚ ਰੰਗਿਆ ਰਹਿੰਦਾ, ਜਿਹਨਾਂ ਦੇ ਮਨ ਨੂੰ ਸਾਧ ਸੰਗਤ ਦੀ ਚੜ੍ਹੀ ਰਹਿੰਦੀ ਹੈ ਰੰਗਤ, ਨਾਨਕ ਰੱਤਾ ਸੱਚ ਨਾਮ ਭਾਈ, ਸੁਣ ਮਨ ਤਨ ਨਿਰਮਲ ਹੋਏ। ਕਹਿੰਦੇ ਉਹਨਾਂ ਨੇ ਮਹਾਰਾਜ ਜੀ ਦੀ ਬਾਣੀ ਨਾਮ ਸੁਣ ਕੇ ਆਪਣੇ ਮਨ ਤੇ ਨਿਰਮਲ ਨੂੰ, ਮਨ ਤੇ ਤਨ ਨੂੰ ਪਵਿੱਤਰ ਕਰ ਲਿਆ। ਤਨ ਉਹਦਾ ਸੂਖਮ ਸਰੂਰ ਨੂੰ ਵੀ ਕਹਿੰਦੇ ਨੇ ਤੇ ਤਨ ਸਥੂਲ ਸਰੀਰ ਲਈ ਵੀ ਵਰਤਿਆ ਜਾਂਦਾ ਹੈ। ਉਵੇਂ ਤਨ ਪਵਿੱਤਰ ਨਹੀਂ ਮੰਨਿਆ ਕਿਸੇ ਦਾ ਵੀ, ਮਾਤਾ ਜੂਠੀ, ਪਿਤਾ ਪਜੂਠਾ, ਜੂਠੇ ਹੀ ਫਲ ਲੱਗੇ ਕਹਿੰਦੇ। ਪਰ ਜਿਹਨਾਂ ਦਾ ਮਨ ਪਵਿੱਤਰ ਹੋ ਜਾਵੇ ਉਹਨਾਂ ਦਾ ਗੁਰਮੁਖੋ ਤਨ ਵੀ ਪਵਿੱਤਰ ਹੁੰਦਾ। ਇਸ ਲਈ ਆਖਿਆ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਤਨ ਵੀ ਪਵਿੱਤਰ ਹੈ। ਕਹੋ ਨਾਨਕੇ ਸਰੀਰ ਪ੍ਰਵਾਨ ਹੋਵਾ ਜਿਹਨੂੰ ਸਤਿਗੁਰੂ ਸੋ ਚਿੱਤ ਲਾਇਆ। ਜਿਹਨਾਂ ਦਾ ਚਿੱਤ ਸਤਿਗੁਰੂ ਦੇ ਚਰਨਾਂ 'ਚ ਲੱਗਾ ਰਹਿੰਦਾ ਗੁਰਮੁਖ, ਉਹਨਾਂ ਦਾ ਸਰੀਰ ਵੀ ਪ੍ਰਵਾਨ ਹੈ, ਪਵਿੱਤਰ ਹੈ। ਕਿਉਂਕਿ ਨਾਮ ਪਵਿੱਤਰ ਹੈ, ਨਾਮ ਕਰਕੇ ਮਨ ਪਵਿੱਤਰ, ਤੇ ਜਿਹਨਾਂ ਦਾ ਮਨ ਪਵਿੱਤਰ ਉਹਨਾਂ ਦਾ ਤਨ ਵੀ ਪਵਿੱਤਰ ਹੋ ਜਾਂਦਾ। ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਜੀ। ਭੁੱਲਾਂ ਚੁੱਕਾਂ ਦੀ ਆਪ ਸਾਧ ਸੰਗਤ ਨੇ ਖਿਮਾ ਬਖਸ਼ ਦੇਣੀ। ਆਪਾਂ ਨੂੰ ਯਤਨ ਕਰਨਾ ਚਾਹੀਦਾ, ਮਹਾਰਾਜ ਜੀ ਦੀ ਬਾਣੀ ਪੜ੍ਹਿਆ ਕਰੀਏ, ਨਿਤਨੇਮ ਕਰਿਆ ਕਰੀਏ, ਗੁਰੂ ਵਾਲੇ ਬਣ ਕੇ ਗੁਰੂ ਗੁਰੂ ਵੀ ਕਰੀਏ, ਬਾਕੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਾ ਕੁਝ ਦਿੱਤਾ ਹੀ ਹੈ। ਸੋ ਸਤਿਗੁਰੂ ਜੀ ਰਹਿਮਤ ਕਰਨ ਭਾਈ, ਤੁਹਾਡੀ ਮੇਰੀ ਸਭ ਦੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਲੇਖਾ ਕਤੇ ਨਾ ਛੁੱਟੀਏ, ਖਿਣ ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅੱਜ ਤੋਂ ਇਹ ਸਕੂਲ ਬੱਚਿਆਂ ਦਾ ਪ੍ਰਾਰੰਭ ਹੋ ਗਿਆ, ਇਸ ਕਰਕੇ ਥੋੜ੍ਹੀ ਕੁ ਆਪਣੇ ਸਮੇਂ ਵਿੱਚ ਸਤਸੰਗ ਜੀ ਤਬਦੀਲੀ। ਸੋ ਕੱਲ੍ਹ ਤੋਂ ਥੋੜ੍ਹੀ ਕੁ ਫਿਰ ਸਮੇਂ ਦੀ ਹੋਰ ਤਬਦੀਲੀ ਹੋਵੇਗੀ ਬੱਚਿਆਂ ਦਾ ਕਰਕੇ, ਕਿਉਂਕਿ ਅਸੈਂਬਲੀ ਮਹਾਰਾਜ ਦੀ ਹਜ਼ੂਰੀ 'ਚ ਲੱਗਦੀ ਆ। ਬੱਚਿਆਂ ਨੇ ਇੱਥੇ ਮਹਾਰਾਜ ਜੀ ਦੇ ਚਰਨਾਂ 'ਚ ਪ੍ਰੇਅਰ ਕਰਨੀ ਹੁੰਦੀ, ਪ੍ਰਾਰਥਨਾ ਕਰਕੇ ਅਰਦਾਸ ਕਰਕੇ ਫਿਰ ਆਪਣਾ ਦਿਨ ਸ਼ੁਰੂ ਕਰਦੇ ਨੇ। ਇਸ ਲਈ ਥੋੜ੍ਹੀ ਕੁ ਤਬਦੀਲੀ ਕੱਲ੍ਹ ਤੋਂ ਕੁਝ ਮਿੰਟਾਂ ਦੀ ਕੀਤੀ ਜਾਵੇਗੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।